ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗੁਰੂ ਨਾਨਕ ਤੇ ਆਦਲ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਸਗਲ ਬਨਸਪਤ ਮਾਹੇ ਬੈਸੰਤਰ ਸਗਲ ਦੂਧ ਮੈਂ ਕੀਆ ਸਗਲ ਬਨਸਪਤ ਮਾਹੇ ਬੈਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਕਟ ਕਟ ਮਾਧੋ ਜੀਆ ਕਟਾਂ ਕਟਾਂ ਵਿੱਚ ਵਸਿਆ ਹਰ ਜੀ ਮੇਰਾ ਹਰ ਜੀ ਮੇਰਾ ਕਟਾਂ ਵਿੱਚ ਵਸਿਆ ਹਰ ਜੀ ਮੇਰਾ ਹਰ ਜੀ ਮੇਰਾ ਸਾਰੇ ਪੜਦੇ ਨਾ ਉਤਾਰੋ ਪਹਿਰੇਦਾਰਾਂ ਨੂੰ ਬੇਨਤੀ ਸੇਵਾਦਾਰਾਂ ਨੂੰ ਸਾਰੇ ਨਾ ਉਤਾਰੋ ਬੈਠ ਗਈ ਹੈ ਸਾਰੀ ਸੰਗਤ ਇਹ ਪੜਦੇ ਦੁਆਰਾ ਲਾ ਦਿਓ ਜਿਹੜੇ ਲਾਏ ਨੇ ਇਹਨਾਂ ਨੂੰ ਦੁਆਰਾ ਲਾ ਦਿਓ ਜ ਜਿਹਦੀਆਂ ਵਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਵਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਤੇ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ, ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਕਿਰਪਾ ਕਰੋ, ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾ ਇਕੱਠ ਕਾਫੀ ਹੈ, ਅੱਜ ਜਿਹੜਾ ਪੰਡਾਲ ਲਾਇਆ ਛੋਟਾ ਪੈ ਰਿਹਾ, ਪਰ ਇੱਧਰ ਵੀਰਾਂ ਵਾਲੇ ਪਾਸੇ ਜਗ੍ਹਾ ਕਾਫੀ ਹੈ ਤੇ ਬੀਬੀਆਂ ਵਾਲੇ ਪਾਸੇ ਵੀ ਪੂਰੀ ਜਗ੍ਹਾ ਹੈ, ਪੂਰਾ ਹੀ ਹੈ ਪੰਡਾਲ। ਪਰਦੇ ਖੋਲਣ ਦੀ ਲੋੜ ਨਹੀਂ ਕਿਉਂਕਿ ਹਵਾ ਆਉਂਦੀ ਹੈ ਕਾਫੀ, ਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕੱਲ ਨੂੰ ਵੈਸੇ ਹੀ ਸਾਰਾ ਹੀ ਪੰਡਾਲ ਖੁੱਲਾ ਕਰ ਦਿਓ, ਸੋਹਣਾ ਲੱਗਦਾ ਇੱਦਾਂ ਬਣਿਆ ਹੋਇਆ, ਆਲੇ ਦੁਆਲੇ ਉਂਝ ਚੁੱਕ ਦਿੱਤਾ ਜਾਏਗਾ ਫਿਰ ਸੋਹਣਾ ਨਹੀਂ ਲੱਗਦਾ। ਸੋ ਇਕਾਗਰਤਾ ਬਣਾ ਕੇ ਮਰਦ ਚਰਨਾਂ ਵਿੱਚ ਬੈਠੀਏ ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਇਕਾਗਰਤਾ ਬਣਾ ਕੇ ਬੈਠਣਾ, ਜਿਨ੍ਹਾਂ ਬੀਬੀਆਂ ਕੋਲ ਛੋਟੇ ਬੱਚੇ ਆ ਉਹਨਾਂ ਨੂੰ ਪਿੱਛੇ ਲਿਜਾ ਕੇ ਬੈਠੋ, ਪੂਰਾ ਮਨ ਜੋੜ ਕੇ, ਪਤਾ ਹੀ ਨਾ ਲੱਗੇ ਕੌਣ ਆਇਆ, ਕਿੰਨਾ ਸਮਾਂ ਹੋਇਆ, ਕਿੱਥੇ ਬੈਠੇ ਆ। ਆਪ ਜੀ ਜਿਵੇਂ ਸੁਣ ਰਹੇ ਸੋ, ਦਾਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਆਪਾਂ ਸਾਰੇ ਕਰਨੇ ਆ, ਮੱਥਾ ਆਪਾਂ ਸਾਰੇ ਟੇਕਨੇ ਆ ਕਹਿੰਦੇ ਵੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਨੇ ਆ ਪਰ ਗੁਰੂ ਦੀ ਮੰਨਦੇ ਨਹੀਂ ਆ। ਖੁਸ਼
ਵਾਹਿਗੁਰੂ,
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜ਼ਰੂਰ ਹਾਂ ਵੀ ਇਹ ਗੁਰੂ ਨੇ ਪਰ ਗੁਰੂ ਦੀ ਨਹੀਂ ਮੰਨਦੇ। ਗੁਰੂ ਨੂੰ ਜ਼ਰੂਰ ਮੰਨਣਾ ਵੀ ਗੁਰੂ ਆ ਜੀ, ਸ਼ਕਤੀ ਹੈ ਜੀ, ਇਹ ਦਸਾਂ ਪਾਤਸ਼ਾਹੀਆਂ ਦਾ ਸਰੂਪ ਹੈ ਜੀ, ਪਰ ਮੰਨਦੇ ਨਹੀਂ ਗੁਰੂ ਦੀ। ਇਹ ਟਲ ਬਚਨ ਹੈ ਸਤਿਗੁਰੂ ਦਾ ਕਿ ਕਰਮਾਂ ਦਾ ਦੋਸ਼ ਹੈ ਕਦੇ ਕਿਸੇ ਨੂੰ ਦੋਸ਼ ਨਾ ਦੇਈ। ਤੇ ਕੋਈ ਵਿਰਲਾ ਹੋਏਗਾ ਆਪਣੇ ਚੋਂ ਜਿਹੜਾ ਕਵੇ ਮੇਰੇ ਕਰਮ ਦਾ ਦੋਸ਼ ਆ, ਨਹੀਂ। ਕਦੇ ਕਹਿਣਗੇ ਗਵਾਂਢੀ ਨੇ ਕਰਾਤਾ, ਕਦੇ ਕਹਿਣਗੇ ਰਿਸ਼ਤੇਦਾਰ ਨੇ ਕਰਾਤਾ।
ਖੁਸ਼ਹਾਲ
ਜੀ, ਪਤਾ ਨਹੀਂ ਕੀ ਹੋ ਗਿਆ, ਫਲਾਣੇ ਨੇ ਇੱਦਾਂ ਕਰਤਾ, ਫਲਾਣੇ ਨੇ ਇੱਦਾਂ ਕਰਤਾ। ਪਰ ਸਤਿਗੁਰੂ ਕਹਿੰਦੇ ਨੇ ਕਦੇ ਕਿਸੇ ਨੂੰ ਦੋਸ਼ ਨਾ ਦੇ। ਮੈਂ ਹੈਰਾਨ, ਕਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਕਈਆਂ ਨੇ ਤੇ ਬਾਹਰਲੇ ਪਾਸੇ ਉਹ ਬੈਠੇ ਆ, ਲੋਕ ਆਉਂਦੇ ਆ, ਮੱਥਾ ਟੇਕਦੇ ਆ ਤੇ ਪੁੱਛਦੇ ਆ, ਬਾਬਾ ਜੀ ਕੋਈ ਦੱਸੋ, ਨੁਕਸਾਨ ਬੜਾ ਹੋ ਰਿਹਾ, ਕਰਕੇ ਨਾ ਅੱਖਾਂ ਜੀਆਂ ਬੰਦ ਦੋ ਕੁ ਮਿੰਟ, ਫਿਰ ਕਹਿਣਗੇ ਕੀਤਾ ਹੋਇਆ ਕਿਸੇ ਨੇ। ਤੇ ਕੋਲ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਤੇ ਸਤਿਗੁਰ ਕਹਿੰਦੇ ਨੇ ਕਦੇ ਕਿਸੇ ਨੂੰ ਦੋਸ਼ ਨਾ ਦੇ। ਤੁਹਾਡਾ ਕਸੂਰ ਨਹੀਂ ਗੁਰਮੁਖੋ, ਸਾਡੇ ਆਗੂਆਂ ਦਾ ਕਸੂਰ ਆ। ਜਦੋਂ ਉਹਨਾਂ ਕੋਲ ਜਾਂਦੇ ਹੋ ਅੱਗੋਂ, ਫਿਰ ਰਾਹ ਹੀ ਇਹੋ ਜਿਹਾ ਦੱਸ ਦਿੰਦੇ ਨੇ ਤੇ ਬੰਦਾ ਵਿਚਾਰਾ ਵਹਿਮ 'ਚ ਪੈ ਜਾਂਦਾ ਵੀ ਕੀਤਾ ਹੀ ਹੋਣਾ ਜੀ। ਪਰ ਜੇ ਉਹਨਾਂ ਦੀ ਮੰਨਦੇ ਹੋ ਤੇ ਮੰਨ ਲਿਆ ਕਰੋ, ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਨਾ ਤੇ ਸਦਾ ਇਹ ਕਹਿਣਾ ਕੋਈ ਕੁਛ ਨਹੀਂ ਕਰ ਸਕਦਾ, ਮੇਰੇ ਕਰਮਾਂ ਦਾ ਦੋਸ਼ ਹੈ, ਕੋਈ ਨਹੀਂ ਕੁਛ ਕਰ ਸਕਦਾ। ਜਿਹੜਾ ਕਰੇਗਾ ਵੀ ਨਾ ਮਾੜੀ, ਉਹਦੇ ਤੇ ਹੀ ਪੁੱਠਾ ਪੈ ਜਾਂਦਾ। ਜੇ ਕਰਮ ਸਾਥ ਦੇਣ ਤੇ ਕੋਈ ਕੁਛ ਨਹੀਂ ਕਰ ਸਕਦਾ, ਜੇ ਕਰਮ ਆਪਣੇ ਹੀ ਮਾੜੇ ਆਏ ਹੋਣ ਤੇ ਫਿਰ ਖਾਲੀ ਵੀ ਚੱਲ ਜਾਂਦੀ ਹੈ। ਗੱਡੀ 'ਚ ਚੜ੍ਹ ਗਿਆ ਕੋਈ, ਉਹ ਕਹਿੰਦਾ ਆਪਣੀ ਦੁਨਾਲੀ ਨੂੰ ਪਾਸੇ ਰੱਖ ਬਈ, ਇਹਦੀ ਪਰੇ ਨੂੰ ਰੱਖ, ਏਦਾਂ ਕਿਹਾ। ਹੁਣ ਬੱਸ ਵਿੱਚ ਇੱਕ ਦੇ ਹੱਥ 'ਚ ਰਾਈਫਲ ਸੀ, ਦੂਜਾ ਕੋਲ ਖੜ੍ਹਾ। ਉਹ ਜਿਹਦੇ ਹੱਥ 'ਚ ਰਾਈਫਲ ਸੀ ਨਾ, ਉਹ ਕਹਿੰਦਾ ਡਰਨਾ ਖਾਲੀ ਹੋਈ ਆ, ਡਰਨਾ ਖਾਲੀ ਹੋਈ ਆ, ਜੇ ਤੇਰੇ ਕੰਨੀ ਹੋ ਗਈ ਫਿਰ ਕੀ ਹੋ ਗਿਆ। ਉਹ ਕਹਿੰਦਾ ਇਹ ਤੇ ਖਾਲੀ ਆ ਪਰ ਮੇਰੇ ਤੇ ਸਾੜ ਸਤੀ ਚੱਲਦੀ ਆ, ਕੋਈ ਪਤਾ ਨਹੀਂ ਖਾਲੀ ਕੋਈ ਚੱਲ ਪਏ, ਮੇਰੇ ਤੇ ਮਾੜੇ ਆਏ ਹੋਏ ਕਰਮ ਮਾੜੇ ਆ। ਧਿਆਨ ਦੇਣਾ, ਜਦੋਂ ਕਰਮ ਮਾੜੇ ਹੋਣ ਫਿਰ ਖਾਲੀ ਵੀ ਚੱਲ ਜਾਂਦੀ ਆ। ਤੇ ਜਦੋਂ ਜੇ ਅਸੀਂ ਇਹ ਸਮਝ ਲਈਏ ਵੀ ਮੇਰੇ ਕਰਮਾਂ ਦਾ ਫਲ ਹੈ, ਕਿਤੇ ਨਾ ਕਿਤੇ ਬੀਜਿਆ ਹੋਣਾ ਜਿਹੜਾ ਅੱਜ ਵੱਢਣਾ ਪੈ ਰਿਹਾ, ਤੇ ਫਿਰ ਕਦੇ ਦੁਖੀ ਨਹੀਂ ਹੋਵਾਂਗੇ, ਮੁਰਝਾਵਾਂਗੇ ਨਹੀਂ ਕਦੇ। ਦੁਨੀਆਂ ਵਿੱਚ ਬਾਪੂ ਦੀ ਗੋਦ ਦਾ ਆਨੰਦ ਮਾਣਦਾ, ਵੇਖੋ ਸੰਸਾਰ ਦੀ ਫਿਦਰਤ ਕੈਸੀ ਹੈ। ਬਾਪੂ ਦੀ ਗੋਦ ਵਿੱਚ ਬੈਠਦਾ, ਆਨੰਦ ਲੈਂਦਾ, ਬਾਪੂ ਚੁੱਕਦਾ, ਪਿਆਰ ਕਰਦਾ, ਪਿਤਾ ਕਮਾ ਕੇ ਲਿਆਉਂਦਾ, 20 ਸਾਲ ਮਲਾਪ ਦਾ ਸੁੱਖ ਲਿਆ, 20 ਸਾਲ ਬਾਪੂ ਕੋਲ ਰਿਹਾ ਪਿਤਾ, 30 ਸਾਲ ਉਹਦਾ ਹੱਥ ਸੀ ਸਿਰ ਤੇ, ਮਲਾਪ ਦਾ ਸੁੱਖ ਲੈ ਰਿਹਾ ਬੜਾ ਖੁਸ਼ ਹੈ। ਤੇ ਜਦੋਂ ਬਾਪੂ ਦਾ ਵਿਛੋੜਾ ਪੈਂਦਾ ਫਿਰ ਝੱਲ ਨਹੀਂ ਹੁੰਦਾ, ਤੇ ਜੇ ਮਲਾਪ ਦਾ ਸੁੱਖ ਤੂੰ ਲਿਆ ਤੇ ਵਿਛੋੜੇ ਦਾ ਦੁੱਖ ਵੀ ਝੱਲਣਾ ਹੀ ਪਏਗਾ। ਇਹ ਕਿੱਦਾਂ ਹੋ ਸਕਦਾ ਵੀ ਮਲਾਪ ਦਾ ਸੁੱਖ ਤੂੰ ਲੈ ਤੇ ਦੁੱਖ ਵੇਲੇ ਹੁਣ ਹੋਰ ਕੋਈ ਲੈ ਲਵੇ? ਜਿਹੜੀ ਚੀਜ਼ ਦਾ ਸੁੱਖ ਅਸੀਂ ਲਿਆ ਨਾ ਗੁਰਮੁਖੋ, ਮਲਾਪ ਦਾ, ਉਹਦੇ ਵਿਛੋੜੇ ਦਾ ਦੁੱਖ ਵੀ ਸਾਨੂੰ ਹੱਸ ਕੇ ਚੱਲਣਾ ਚਾਹੀਦਾ। ਚਾਹੇ ਉਹ ਪੁੱਤ ਹੋਵੇ, ਚਾਹੇ ਉਹ ਮਾਂ ਹੋਵੇ, ਚਾਹੇ ਉਹ ਪਿਤਾ ਹੋਵੇ, ਫਿਰ ਅੰਦਰ ਦੀ ਹਾਲਤ ਨਾ ਬਦਲੇ, ਠੀਕ ਆ, ਰੋਣ ਵੀ ਆਉਂਦਾ, ਤਾਹਾਂ ਵੀ ਨਿਕਲਦੀਆਂ ਨੇ, ਪਰ ਜੇ ਮਲਾਪ ਦਾ ਸੁੱਖ ਅਸੀਂ ਲਿਆ ਤੇ ਵਿਛੋੜੇ ਦਾ ਦੁੱਖ ਵੀ ਝੱਲਣਾ ਪੈਣਾ, ਘਬਰਾਉਣਾ ਨਹੀਂ। ਗੁਰਮੁਖ ਕਹਿੰਦਾ ਏ ਜੇ ਮਿਲੇ ਆ ਇੰਨਾ ਚਿਰ ਆਨੰਦ ਮਾਣਿਆ ਤੇ ਹੁਣ ਵਿਛੋੜਾ ਵੀ ਮੈਨੂੰ ਹੀ ਝੱਲਣਾ ਪਏਗਾ। ਸੋ ਸਤਸੰਗਤ ਜੈਸਾ ਬੀਜਿਆ ਉਹ ਵੱਢਣਾ ਪਏਗਾ। ਤੇ ਅੱਜ ਸਾਡੇ ਭਾਗ ਜਾਗੇ ਨੇ, ਤੁਹਾਡੇ ਨੇੜੇ ਮਾਲੇਰਕੋਟਲਾ ਹੈ। ਤੁਸੀਂ ਵੇਖ ਲਓ ਮਾਲੇਰਕੋਟਲੇ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤੀ ਆ, ਬਹੁਤ ਗਿਣਤੀ ਮੁਸਲਮਾਨਾਂ ਦੀ ਆ, ਤੇ ਸਾਰੇ ਸੋਹਣੀ ਰੋਟੀ ਖਾਂਦੇ ਨੇ ਮਾਲੇਰਕੋਟਲੇ ਚ ਰਹਿਣ ਵਾਲੇ। ਕਈਆਂ ਕੋਲ ਇੱਕ ਕਿੱਲਾ ਜ਼ਮੀਨ ਦਾ ਗੱਡੀ ਵੀ ਹੈ ਕੋਲ, ਇੱਕ ਕਿੱਲੇ ਵਾਲੇ ਕੋਲ। ਇੱਥੇ 10 ਕਿੱਲੇ ਵਾਲਾ ਕਹਿੰਦਾ ਵੀ ਸਕੂਟਰ 'ਚ ਤੇਲ ਪਾਉਣ ਜੋਗੇ ਪੈਸੇ ਨਹੀਂ ਬਚਦੇ, ਉਹਦੇ ਕੋਲ 1 ਕਿੱਲੇ ਵਾਲੇ ਕੋਲ ਵੀ ਗੱਡੀ ਹੈ। ਸਤਿਸੰਗ ਜੀ, ਪਿੱਛੇ ਜੇ ਅੱਜ ਤੋਂ 2-2.5 ਸਾਲ ਪਹਿਲਾਂ ਅਸੀਂ ਜਾ ਰਹੇ ਸੀ ਤੇ ਸੋਚਿਆ ਵੀ ਉੱਥੇ ਫੁੱਲ ਰੱਖੀਏ ਨਰਸਰੀ ਕੋਲ, ਉੱਥੇ ਚਲੇ ਗਏ। ਉਹਨੇ ਭਾਈ ਨੇ 1/2 ਕਿੱਲੇ 'ਚ ਨਰਸਰੀ, 1/2 ਕਿੱਲੇ 'ਚ ਸਬਜ਼ੀਆਂ ਲਾਈਆਂ ਹੋਈਆਂ ਸੀ, ਤੇ ਉਹਦਾ ਨੌਕਰ ਸੀ ਉੱਥੇ। ਉਹਨੂੰ ਕਿਹਾ ਵੀ ਅਸੀਂ ਇੱਦਾਂ ਗਮਲੇ ਲੈਣੇ ਆ ਜੀ, ਹੋਰ ਸਮਾਨ ਲੈਣਾ। ਕਹਿੰਦਾ ਮੇਰਾ ਮਾਲਕ ਆਏਗਾ। ਉਹਨੇ ਨੂੰ ਉਹ ਗੱਡੀ 'ਤੇ ਆਇਆ ਮਰੂਤੀ 'ਤੇ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿੰਨੀ ਕੁ ਜਗ੍ਹਾ ਤੁਹਾਡੇ ਕੋਲ? ਕਹਿੰਦੇ ਜੀ 1.25 ਏਕੜ, 1.25 ਏਕੜ ਹੈ ਗੱਡੀ। ਇਹਦਾ ਕਾਰਨ ਕੀ ਹੈ? ਮਾਲੇਰਕੋਟਲੇ 'ਚ ਰਹਿਣ ਵਾਲੇ ਜਿਹੜੇ ਮੁਸਲਮਾਨ ਨੇ, 1 ਸਾਲ 'ਚ 7-7, 8-8 ਫਸਲਾਂ ਵੀ ਲੈ ਲੈਂਦੇ ਨੇ ਜ਼ਮੀਨ, ਜਿਨ੍ਹਾਂ ਨੂੰ ਤਜਰਬਾ ਆ ਗਿਆ, ਜਿਹਨਾਂ ਨੂੰ ਪਤਾ ਹੈ। ਉਹਨਾਂ ਨੇ ਸਬਜ਼ੀ ਲਾ ਦੇਣੀ ਆ, 2 ਮਹੀਨੇ 'ਚ ਹੋ ਗਈ, ਫਿਰ ਕੋਈ ਹੋਰ ਚੀਜ਼ ਲਾ ਦੇਣੀ, ਉਹ 2 ਮਹੀਨੇ 'ਚ ਤਿਆਰ, ਫਿਰ ਕੁਝ ਹੋਰ। 6-6 ਫਸਲਾਂ ਵੀ 1 ਸਾਲ ਦੀਆਂ ਕੱਢ ਲੈਂਦੇ ਨੇ, ਤੇ ਸਾਡੀਆਂ 2 ਨੇ, ਜਿੱਦਣ 3 ਕੱਢ ਲਓਗੇ ਮੰਡੀਆਂ 'ਚ ਰੁਲਦੀਆਂ ਰਹਿੰਦੀਆਂ, ਫਿਰ ਉਹ ਪੂਰੀ ਨਹੀਂ ਪੈਂਦੀ। 1 ਫਸਲ ਤੁਹਾਡੀ ਵਿਕ ਜਾਏਗੀ, ਦੂਜੀ ਰੁਲਦੀ ਰਹੇਗੀ। ਸਾਨੂੰ ਤਜਰਬਾ ਨਹੀਂ, ਧਿਆਨ ਦੇਣਾ, ਮਰਜ਼ੀ ਸਾਡੀ ਹੈ, ਭਾਵੇਂ ਅੱਪੜ ਹੀ ਪਈ ਰਹਿਣ ਦਿਓ। ਕਈ ਖੇਤ ਇੱਦਾਂ ਦੇ ਵੀ ਨੇ ਜਿਨ੍ਹਾਂ ਵਿੱਚ ਕਦੇ ਕੁਛ ਬੀਜਿਆ ਹੀ ਨਹੀਂ, ਵਾਧੂ ਪਈਆਂ ਜ਼ਮੀਨਾਂ ਪਿੰਡਾਂ ਦੇ ਵਿੱਚ, ਕਈ ਥਾਵਾਂ 'ਤੇ ਸਾਂਝੀ ਸ਼ਾਮ ਲਾਟ ਹੁੰਦੀ ਹੈ, ਕਦੇ ਕੁਛ ਨਹੀਂ ਬੀਜਿਆ, ਅੱਪੜ ਹੀ ਪਈ ਹੈ, ਬੀਜਿਆ ਹੀ ਨਹੀਂ ਕੁਛ। ਤੇ ਕਈ ਸਾਲ ਦੀਆਂ 2 ਫਸਲਾਂ ਲੈਂਦੇ ਨੇ, ਕਈ 1 ਹੀ ਲੈਂਦੇ ਨੇ, ਕਈ 4 ਫਸਲਾਂ ਲੈਂਦੇ ਨੇ, ਕਈ 8 ਫਸਲਾਂ ਲੈਂਦੇ ਨੇ। ਜਿਹੜਾ 8-8 ਫਸਲਾਂ ਕੱਢਣ ਵਾਲਾ ਗੁਰਮੁਖੋ ਦੀ ਤੇ ਪੂਰੀ ਪੈਗੀ, ਨਾਲ ਕਿਸੇ ਹੋਰ ਦਾ ਵੀ ਕਾਜ ਸਵਾਰਦਾ ਹੈਗਾ। ਇਸੇ ਤਰ੍ਹਾਂ ਤਨ ਰੂਪੀ ਖੇਤ ਸਾਨੂੰ ਸਾਰਿਆਂ ਨੂੰ ਮਿਲਿਆ। ਹੁਣ ਗੱਲ ਇੱਧਰ ਲੈ ਆਈਏ, ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ, ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਨ ਰੂਪੀ ਕਿਸਾਨ ਹੈ, ਕਰਮ ਰੂਪੀ ਬੀਜ ਹੈ, ਤਨ ਰੂਪੀ ਖੇਤ ਹੈ। ਤੇ ਜੇ ਅਸੀਂ ਵੀ 6-6, 7-7 ਫਸਲਾਂ ਕੱਢੀਏ, ਅਸੀਂ ਆਪਣਾ ਤੇ ਸਭ ਕੁਝ ਸਵਾਰਾਂਗੇ, ਕਿਸੇ ਹੋਰ ਦਾ ਵੀ ਸਵਾਰ ਦਿਆਂਗੇ। ਆਖੋ ਸਤਨਾਮ। ਇਹ ਕਿਹੜੀ ਖੇਤੀ ਹੈ ਗੁਰਮੁਖੋ, ਇਹ ਕਿਹੜੀ ਖੇਤੀ ਹੈ? ਅੱਖਾਂ ਨਾਲ ਮਰ ਦੇ ਦਰਸ਼ਨ ਕਰ ਰਹੇ ਹਾਂ, ਪਿਆਰ ਨਾਲ ਆ ਕੇ ਸ਼ਰਧਾ ਨਾਲ ਜਦੋਂ ਦਰਸ਼ਨ ਕਰੋ, ਇੱਦਾਂ ਲੱਗੇ 10 ਪਾਤਸ਼ਾਹੀਆਂ ਬੈਠੀਆਂ ਨੇ। 1 ਫਸਲ ਪਿਆਰ ਨਾਲ ਮੱਥਾ ਟੇਕੋ, ਪੂਰੇ ਪਿਆਰ ਸਤਿਕਾਰ ਨਾਲ ਚੰਗੀ ਤਰ੍ਹਾਂ ਮੱਥਾ ਧਰਤੀ ਨਾਲ ਲਾ ਕੇ। ਇਹ ਵੀ 2 ਫਸਲਾਂ ਕੰਨਾਂ ਨਾਲ ਬਹਿ ਕੇ ਸੁਣੋ, ਸਰਵਣ ਭਗਤੀ। 3 ਫਸਲਾਂ ਫਿਰ ਜੀਵ ਨਾਲ ਬੋਲੋ ਵੀ, 4 ਫਸਲਾਂ ਜੀਵ ਨਾਲ ਬੋਲੋ ਵੀ, 4 ਫਸਲਾਂ। ਤੇ ਸਤਸੰਗ ਜੀ, ਜੇ ਕੋਈ ਨਾ ਕੋਈ ਸੇਵਾ ਮਿਲ ਜਾਵੇ ਲੰਗਰ ਵਿੱਚ, ਭਾਂਡੇ ਮਾਂਜਣ ਦੀ, ਦੇਗ ਵਰਤਾਉਣ ਦੀ, ਮਰਦ ਦੇ ਸਰੂਪ ਲੈ ਕੇ ਜਾਣ ਦੀ ਜਾਂ ਲੈ ਕੇ ਆਉਣ ਦੀ, ਪ੍ਰਸ਼ਾਦੇ ਪਕਾਉਣ ਦੀ, ਝੋਕਾ ਲਾਉਣ ਦੀ, ਕੋਈ ਵੀ ਸੇਵਾ ਮਿਲ ਗਈ ਤੇ ਸਮਝ ਲਓ 5 ਫਸਲਾਂ ਹੋ ਗਈਆਂ। ਹੁਣ ਮਰਜ਼ੀ ਸਾਡੀ ਆ ਵੀ ਅੱਪੜੀ ਰਹਿਣੀ ਚਾਹੀਦੀ ਆ ਕਿ ਕੁਛ ਬੀਜਣਾ ਆ। ਆਖੋ ਸਤਨਾਮ। ਤੇ ਖਿਮਾ ਕਰਨਾ ਪਿਆਰਿਓ, ਕਈਆਂ ਨੂੰ 80 ਸਾਲ ਤੇ ਹੋ ਗਏ ਆ ਜਨਮ ਲਏ ਨੂੰ, 50-50 ਸਾਲਾਂ ਦੇ ਹੋ ਗਏ, 60-60 ਸਾਲਾਂ ਦੇ ਹੋ ਗਏ, ਪਰ ਤਨ ਰੂਪੀ ਖੇਤ ਅਜੇ ਖਾਲੀ ਹੋਈ ਪਏ ਨੇ, ਬੀਜਿਆ ਕੁਛ ਵੀ ਨਹੀਂ, ਕੁਛ ਵੀ ਨਹੀਂ ਬੀਜਿਆ। ਕਦੇ ਕੰਨਾਂ ਨਾਲ ਬਾਣੀ ਨਹੀਂ ਸੁਣੀ, ਕਦੇ ਜੀਭ ਨਾਲ ਬਾਣੀ ਨਹੀਂ ਪੜ੍ਹੀ, ਕਦੇ ਇਹਨਾਂ ਨੇਤਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਾਂ ਗੁਰਮੁਖਾਂ ਦੇ ਜਾਂ ਗੁਰੂ ਕੀਆਂ ਸੰਗਤਾਂ ਦੇ ਕਦੇ ਦਰਸ਼ਨ ਦੀਦਾਰ ਨਹੀਂ ਕੀਤੇ। ਉਹ ਤੇ ਫਿਰ ਖਾਲੀ ਹੋਈ ਪਏ ਆ, ਤੇ ਗੁਰਮੁਖੋ ਜਿਹਨੇ ਬੀਜਿਆ ਕੁਛ ਨੀ ਉਹਨੇ ਖਾਣਾ ਕਿੱਥੋਂ ਆ, ਭੜੋਲੇ ਭਰੇ ਆ ਕਣਕ ਦੇ ਤੇ ਤੁਹਾਨੂੰ ਸਾਲ ਬਾਅਦ ਫਿਰ ਭਰਨੇ ਪੈਣਗੇ, ਡਰੰਮ ਭਰੇ ਆ ਖਾ ਜਾਏਗਾ ਪਰਿਵਾਰ ਫਿਰ ਸਾਲ ਬਾਅਦ ਭਰਨੇ ਪੈਂਦੇ ਨੇ। ਤੇ ਕਈਆਂ ਤੇ ਅੱਜ ਰੱਬ ਦੀ ਮਿਹਰ ਆ, ਪਿਛਲਾ ਕੋਈ ਕਰਮ ਚੰਗਾ, ਚਾਰ ਪੈਸੇ ਹੈਗੇ ਆ, ਚਾਰ ਪੈਸੇ ਹੈਗੇ ਆ, ਤੇ ਜੇ ਅੱਗੇ ਵਾਸਤੇ ਡਰੰਮ ਨਾ ਭਰੋਗੇ ਤੇ ਫਿਰ ਸਾਨੂੰ ਵੀ ਕਹਿਣਾ ਪਏਗਾ ਕਿ ਆ ਜ਼ਮੀਨ ਸਾਡੀ ਹੋਈ ਸੀ, ਆ ਕੋਠੀ ਸਾਡੀ ਹੋਈ ਸੀ, ਰਹਿਣੀ ਨਹੀਂ। ਆਖੋ ਸਤਨਾਮ, ਪਿਛਲੇ ਕਰਮ ਨੇ ਅੱਜ ਸਤਿਗੁਰ ਦੀ ਮਿਹਰ ਭਾਗ ਲੱਗੇ ਆ, ਅੱਗੇ ਵੀ ਚਾਹੀਦਾ ਸਾਰਾ ਕੁਛ। ਇਸ ਕਰਕੇ ਉਹ ਕਰਮ ਕਰੀਏ ਜਿਹੜਾ ਬਾਅਦ ਵਿੱਚ ਪਛਤਾਉਣਾ ਨਾ ਪਵੇ, ਤੇ ਸਾਧ ਸੰਗਤ ਜਿਹੜਾ ਬੀਜਾਂਗੇ ਉਹ ਵੱਢਾਂਗੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਵੇਖੋ ਇਨਸਾਨ ਦਾ ਇਨਸਾਫ ਕਿੱਦਾਂ ਦਾ, ਹੈਰਾਨੀ ਦੀ ਗੱਲ ਹੈ। ਧਰਤੀ ਚ ਬੀਜ ਦਿਓ ਬੀਜ ਤੇ ਝੂਠ ਤੇ ਧਰਤੀ ਨੇ ਵੀ ਨੀ ਬੋਲਣਾ, ਜੋ ਬੀਜੋਗੇ ਉਹ ਉੱਗ ਪਏਗਾ, ਧਰਤੀ ਵਿੱਚ ਜੋ ਬੀਜਾਂਗੇ ਉਹੀ ਉੱਗੇਗਾ। ਤੇ ਸਤ ਸੰਗਤ ਜੀ ਤਨ ਰੂਪੀ ਖੇਤ ਵਿੱਚ ਵੀ ਜੋ ਬੀਜਿਆ ਉਹੀ ਉੱਗਣਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਬੀਜਦਾ ਹੈ ਕਰਮ ਮਾੜੇ ਤੇ ਭਾਲਦਾ ਸੁੱਖ, ਬੀਜਦਾ ਧਰਤੀ ਵਿੱਚ ਕਿੱਕਰਾਂ ਦੇ ਬੀਜ ਤੇ ਭਾਲਦਾ ਦਾਖਾਂ। ਆਖੋ ਸਤਨਾਮ, ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ ਪੈਂਦਾ ਲੋੜੈ ਫੱਟ। ਬੀਜ ਕੇ ਕਿੱਕਰ, ਬੀਜ ਬੀਜਦਾ ਕਿੱਕਰਾਂ ਦੇ ਤੇ ਭਾਲਦਾ ਬਜੌਰ ਦੀਆਂ ਦਾਖਾਂ। ਬਜੌਰ ਦੀਆਂ ਦਾਖਾਂ ਮਸ਼ਹੂਰ ਨੇ, ਜਿਵੇਂ ਆਗਰੇ ਦਾ ਪੇਠਾ ਮਸ਼ਹੂਰ ਹੈ, ਗੋਬਿੰਦਗੜ੍ਹ ਦਾ ਲੋਹਾ, ਫਗਵਾੜੇ ਦਾ ਕੱਪੜਾ, ਬਜੌਰ ਦੀਆਂ ਦਾਖਾਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਬੀਜਦਾ ਕਿੱਕਰ ਤੇ ਭਾਲਦਾ ਬਜੌਰ ਦੀਆਂ ਦਾਖਾਂ, ਕਰਮ ਕਰਦਾ ਮਾੜੇ ਤੇ ਭਾਲਦਾ ਸੁੱਖ। ਤੇ ਜੇ ਸੁੱਖ ਲੈਣਾ ਹੈ ਤੇ ਬੀਜ ਵੀ ਸੁੱਖ ਲੈਣ ਵਾਲਾ ਪਾਈਏ, ਸੁੱਖ ਲੈਣ ਵਾਲਾ ਬੀਜ ਪਾਈਏ। ਧਿਆਨ ਦੇਣਾ ਸਤਸੰਗ ਜੀ, ਤੁਸੀਂ ਕਹੋਗੇ ਅਸੀਂ ਬੀਜ ਸੁੱਖ ਵਾਲਾ ਪਾਉਂਦੇ ਤੇ ਹਾਂ ਜੀ ਸਾਲ ਬਾਅਦ ਅਖੰਡ ਪਾਠ ਕਰਾ ਦੇਈਦਾ। ਸੁੱਖ ਲੈਣ ਵਾਲਾ ਬੀਜ ਪਾਈਦਾ ਤਾਂ ਹੈ ਬਾਬਾ ਜੀ, ਸਵੇਰੇ ਉੱਠ ਕੇ ਗੁਰਦੁਆਰੇ ਚਲੇ ਜਾਈਦਾ, ਹੋਰ ਕੀ ਹੁੰਦਾ। ਪਰ ਜੇ ਸਦਾ ਵਾਸਤੇ ਸੁੱਖ ਲੈਣਾ ਹੈ ਤੇ ਸਦਾ ਵਾਸਤੇ ਬਾਣੀ ਨਾਲ ਜੁੜਨਾ ਪੈਣਾ ਹੈ। ਜੋ ਸੁੱਖ ਕੋ ਚਾਹੈ ਸਦਾ, ਜੇ ਤੂੰ ਸਦਾ ਸੁੱਖ ਦੀ ਇੱਛਾ ਰੱਖਦਾ ਹੈ ਤਾਂ ਸ਼ਰਨ ਰਾਮ ਕੀ ਲੇਹੇ, ਸ਼ਰਨ ਵਿੱਚ ਆ ਜਾ। ਤੇ ਉਹ ਵੀ ਸਦਾ ਯਾਦ ਰੱਖੀ ਉਹਨੂੰ ਹਰ ਸਮੇਂ, ਕੰਮ ਕਾਰ ਕਰਦਿਆਂ, ਧੰਦੇ ਧੰਧਾਰ ਕਰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਖੇਤੀਬਾੜੀ ਕਰਦਿਆਂ, ਬਿਜ਼ਨਸ ਕਰਦਿਆਂ, ਗੱਡੀ ਚਲਾਉਂਦਿਆਂ, ਹਲ ਵਾਹੁੰਦਿਆਂ, ਬੱਚਿਆਂ ਨੂੰ ਸਕੂਲ ਭੇਜਦਿਆਂ, ਕੰਮ ਕਾਰ ਕਰਦਿਆਂ, ਰੋਟੀ ਪਕਾਉਂਦਿਆਂ, ਸਬਜ਼ੀ ਬਣਾਉਂਦਿਆਂ, ਹਰ ਸਮੇਂ ਉਹਨੂੰ ਯਾਦ ਰੱਖੀਏ। ਜੇ ਸਦਾ ਸੁੱਖ ਲੈਣਾ ਤੇ ਉਹਦੀ ਸ਼ਰਨ ਵੀ ਸਦਾ ਚਾਹੀਦੀ ਆ। ਕਦੇ ਕਦੇ ਚਲੇ ਗਿਆ, ਕਦੇ ਕਦੇ ਜਪ ਲਿਆ, ਕਦੇ ਕਦੇ ਖੱਡ ਪੱਟ ਕਰਾ ਦਿੱਤਾ, ਏਦਾਂ ਨਹੀਂ। ਰੈਗੂਲਰ ਬਾਣੀ ਨਾਲ ਜੁੜੋ, ਹਰ ਸਮੇਂ ਸਿਮਰਨ ਨਾਲ ਜੁੜੋ ਜੇ ਸਦਾ ਵਾਸਤੇ ਸੁੱਖ ਚਾਹੀਦਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਤਾਰੋ। ਅਟਲ ਭਇਓ ਧਰੂ, ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਵਿਧ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ, ਨਿਧ ਗਜ ਗਰਾਹਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਨੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰ ਹੈ ਪਾਰਾ। ਜੇ ਸਦਾ ਵਾਸਤੇ ਸੁਖ ਲੈਣਾ ਨਾ ਤੇ ਨਵੇਂ ਪਾਤਸ਼ਾਹ ਦਾ ਬਚਨ ਹੈ, ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ। ਤੇਜ ਤੇ ਆਵਾਜ਼ ਘੱਟ ਪੈਂਦੀ ਸਦਾ ਵਾਸਤੇ ਚਾਹੁੰਦਾ ਹੈ ਸੁਖ ਸਦਾ ਵਾਸਤੇ ਚਾਹੁੰਦਾ ਹੈ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਜੇ ਸਦਾ ਵਾਸਤੇ ਸੁਖ ਲੈਣਾ ਹੈ ਤੇ ਸਦਾ ਵਾਸਤੇ ਉਹਦੀ ਸ਼ਰਨ ਲੈਣੀ ਪਏਗੀ ਤੇ ਦਾਸ ਨੇ ਕੱਲ ਵੀ ਅਰਜ ਕੀਤੀ ਸੀ ਕਲਯੁਗ ਦੇ ਵਿੱਚ ਅੱਠੋ ਪੈਰ ਦੀ ਸਮਾਧੀ ਇਹੀ ਹੈ ਕੰਮ ਕਾਰ ਕਰਦੇ ਧੰਦੇ ਧੰਧਾਰ ਕਰਦੇ ਪਰਿਵਾਰ ਵਿੱਚ ਰਹਿੰਦੇ ਬੱਚਿਆਂ ਵਿੱਚ ਰਹਿੰਦੇ ਹੋਏ ਵੀ ਉਹਨੂੰ ਯਾਦ ਰੱਖੀਏ ਤੇ ਉਹ ਕਰਮ ਕਰੀਏ ਪਹਿਲਾਂ ਸੋਚੀਏ ਵਿਚਾਰੀਏ ਵੀ ਜੋ ਮੈਂ ਅੱਜ ਬੀਜਣ ਲੱਗਿਆ ਇਹਦਾ ਫਲ ਇੱਕ ਦਿਨ ਮੈਨੂੰ ਭੁਗਤਣਾ ਪੈਣਾ ਜੋ ਮੈਂ ਬੀਜ ਰਿਹਾ ਇਹ ਇੱਕ ਦਿਨ ਮੈਨੂੰ ਵੱਢਣਾ ਵੀ ਪੈਣਾ ਤੇ ਸਤਿਸੰਗ ਜੀ ਜਿਹੜਾ ਇਹ ਸੋਚੇਗਾ ਵੀ ਜਿਹੜਾ ਮੈਂ ਅੱਜ ਕਰਮ ਕਰਨ ਲੱਗਿਆ ਇਹਦਾ ਫਲ ਮੇਰੇ ਸਾਹਮਣੇ ਆ ਜਾਏਗਾ ਉਹ ਕਦੇ ਵੀ ਮਾੜਾ ਕਰਮ ਨਹੀਂ ਕਰੇਗਾ ਕਦੇ ਵੀ ਧੱਕਾ ਨਹੀਂ ਕਰੇਗਾ ਕਦੇ ਕਿਸੇ ਦਾ ਬੁਰਾ ਨਹੀਂ ਸੋਚੇਗਾ ਹਰ ਸਮੇਂ ਜਿਹੜਾ ਵੀ ਕਰਮ ਕਰਨਾ ਬੜੇ ਧਿਆਨ ਨਾਲ ਬੜੇ ਸੋਚ ਵਿਚਾਰ ਕਰਕੇ ਤੇ ਸਤਸੰਗਤ ਗੁਰਮੁਖ ਤੇ ਇੱਕ ਕਦਮ ਵੀ ਬੜਾ ਸੋਚ ਕੇ ਪੁੱਟ ਦਿੰਦੇ ਜਿਨ੍ਹਾਂ ਤੇ ਸਤਿਗੁਰੂ ਦੀ ਰਹਿਮਤ ਹੋ ਗਈ ਉਹ ਤੇ ਹਰ ਕਰਮ ਬੜਾ ਸੋਚ ਕੇ ਬੜੀ ਸਮਝਦਾਰੀ ਨਾਲ ਬੜੇ ਧਿਆਨ ਨਾਲ ਹਰ ਕੰਮ ਸਤਿਗੁਰਾਂ ਤੋਂ ਪੁੱਛ ਕੇ ਕਰਦੇ ਨੇ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਕਰਦੇ ਨੇ ਹਰ ਸਮੇਂ ਕਿਤੇ ਜਾਣਾ ਕਿਤੇ ਆਉਣਾ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਸ਼ ਸਨ ਜਿਹੜੇ ਜਦੋਂ ਕਿਤੇ ਜਾਂਦੇ ਸੀ ਦੋ ਪਰਚੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸੁੱਟਦੇ ਸੀ ਇੱਕ ਤੇ ਲਿਖ ਦੇਣਾ ਅੱਗੇ ਆ ਇੱਕ ਤੇ ਲਿਖਣਾ ਜਾਣਾ ਇੱਕ ਤੇ ਲਿਖਣਾ ਨਹੀਂ ਜਾਣਾ ਅੱਗਿਆ ਹੈ ਇੱਕ ਤੇ ਲਿਖਣਾ ਅੱਗਿਆ ਨਹੀਂ ਅਰਦਾਸ ਕਰਕੇ ਪਰਚੀਆਂ ਸੁੱਟਣੀਆਂ ਜਿਹੜੀ ਅੱਗੇ ਗਈ ਹੈ ਉਹ ਪੜ੍ਹਨੀ ਜੇ ਆਗਿਆ ਹੈ ਤੇ ਜਾਣਾ ਨਹੀਂ ਤੇ ਨਹੀਂ ਜਾਣਾ ਇੰਨਾ ਗੁਰੂ ਗ੍ਰੰਥ ਸਾਹਿਬ ਮਰਤ ਪ੍ਰੋਸੈਸ ਪਰ ਖਿਮਾ ਕਰਨਾ ਦਾਸ ਅੱਗੇ ਵੀ ਅਰਜ ਕਰ ਚੁੱਕਿਆ ਕਿ ਗੁਰੂ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਧੰਨ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਘਰਾਂ ਚ ਲਿਆਈਦਾ ਵੀ ਆ ਘਰਾਂ ਵਿੱਚ ਪ੍ਰਕਾਸ਼ ਵੀ ਕਰੀਦਾ ਖੰਡ ਪਾਠ ਵੀ ਕਰਾਈਦਾ ਪਰ ਖੰਡ ਪਾਠ ਵੀ ਸਾਡੇ ਜਿਹੜੇ ਨੇ ਅੱਜ ਵਿਖਾਵਾ ਬਹੁਤਾ ਰਹਿ ਗਿਆ ਅੰਦਰ ਪ੍ਰੇਮ ਘਟਦਾ ਜਾ ਰਿਹਾ ਧਰਮ ਵੀ ਵਿਖਾਵਾ ਬਣਦਾ ਜਾ ਰਿਹਾ ਅੰਦਰ ਮਰਦ ਦੇ ਸਰੂਪ ਪ੍ਰਕਾਸ਼ ਹੁੰਦੇ ਆ ਤੇ ਤਿੰਨ ਦਿਨ ਮਰਦ ਦੇ ਸਰੂਪ ਘਰ ਵਿੱਚ ਰਹਿਣੇ ਨੇ ਕਈ ਤੇ ਇੱਦਾਂ ਦੇ ਵੀ ਆ ਜਿਹੜੇ ਤਿੰਨ ਦਿਨਾਂ ਵਿੱਚੋਂ 5 ਮਿੰਟ ਵੀ ਅੰਦਰ ਜਾ ਕੇ ਨਹੀਂ ਬੈਠਦੇ 5 ਮਿੰਟ ਹੁਣ ਸਾਨੂੰ ਕੋਈ ਰਿਸ਼ਤੇਦਾਰੀ ਚ ਲੈ ਜਾਏ ਕਿਤੇ ਯਾਰ ਬੇਲੀ ਕੋਈ ਲੈ ਜਾਵੇ ਤੇ ਲਿਜਾ ਕੇ ਅੰਦਰ ਵਾੜ ਕੇ ਬਿਠਾ ਦੇਵੇ ਤੇ ਮੁੜ ਕੇ 3 ਦਿਨ ਸਾਡੇ ਕੋਲ ਆਵੇ ਹੀ ਨਾ ਮੁੜ ਕੇ ਅਸੀਂ ਕਦੇ ਉਹਦੇ ਘਰ ਜਾਣਾ ਪਸੰਦ ਨਹੀਂ ਕਰਾਂਗੇ ਅਸੀਂ ਨਹੀਂ ਜਾਣਾ ਹੁਣ ਕਿਉਂ ਜਾਈਏ ਬਈ ਉਹਨੇ 3 ਦਿਨ ਸਾਨੂੰ ਸਾਡੀ ਯਾਦ ਹੀ ਨਹੀਂ ਪੁੱਛੀ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਫਿਰ ਅਸੀਂ ਲੜਨੇ ਵੀ ਹਾਂ ਵੀ ਜੇ ਬੁਲਾਉਣਾ ਹੀ ਨਹੀਂ ਸੀ ਤੇ ਸੱਦਿਆ ਕਾਹਨੂੰ ਸੀ ਆਖੋ ਸਤਨਾਮ ਜੇ ਤੂੰ 2 ਮਿੰਟ ਮੇਰੇ ਕੋਲ ਬਹਿ ਨਹੀਂ ਸਕਦਾ ਤੇ ਸੱਦਿਆ ਕਾਹਤੇ ਸੀ ਮੈਨੂੰ ਆਪਾਂ ਕਹਿੰਦੇ ਤੇ ਧਿਆਨ ਦਿਓ ਪਿਆ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਘਰ ਚ ਲਿਆ ਕੇ ਵੜਦੇ ਤੇ 3 ਦਿਨ ਅਸੀਂ ਵੀ ਨਹੀਂ ਅਸੀਂ ਮੇਲ ਸਾਹਮਣੇ ਆ ਅਸੀਂ ਹਲਵਾਈਆਂ ਨੂੰ ਸਮਾਨ ਲਿਆ ਕੇ ਦੇਣਾ ਹੁੰਦਾ ਹੋਰ ਬੜੇ ਕੰਮ ਕਾਰ ਹੁੰਦੇ ਨੇ, ਤਿੰਨ ਦਿਨ ਵੜਦੇ ਤੇ ਅਸੀਂ ਵੀ, ਪਰ ਮੈਂ ਸਦਾ ਹੀ ਅਰਜ ਕਰਦਾ ਹੁੰਦਾ ਗੁਰਮੁਖੋ ਅਖੰਡ ਪਾਠ ਸਾਹਿਬ ਉਦੋਂ ਕਰਾਇਆ ਕਰੋ ਜਦੋਂ ਬਿਲਕੁਲ ਵਿਹਲੇ ਹੋਈਏ। ਹੁਣ ਇਹਨਾਂ ਦਿਨਾਂ 'ਚ ਵਿਹਲੇ ਹੀ ਆ, ਕਣਕਾਂ ਨੂੰ ਪਾਣੀ ਲਾਉਂਦੇ ਆ ਜ਼ਿਮੀਦਾਰ ਜਾਂ ਹੋਰ ਮਾੜਾ ਮੋਟਾ, ਤੇ ਉਹਦੇ ਵਿੱਚੋਂ ਵੀ ਸਮਾਂ ਨਿਕਲ ਸਕਦਾ। ਤੁਹਾਨੂੰ ਪਤਾ ਵੀ ਤਿੰਨ ਦਿਨ ਹੁਣ ਬਿਲਕੁਲ ਵਿਹਲੇ ਆ, ਕਿਤੇ ਜਾਣਾ ਨਹੀਂ, ਕਿਤੇ ਆਉਣਾ ਨਹੀਂ, ਰਿਸ਼ਤੇਦਾਰਾਂ ਦੀਆਂ ਪਾਲਟੀਆਂ ਜੋ ਕਰਨਾ ਅੱਗੇ ਪਿੱਛੇ ਕਰੋ। ਜਦੋਂ ਗੁਰੂ ਗ੍ਰੰਥ ਸਾਹਿਬ ਮਰਦ ਸਰੂਪ ਘਰ 'ਚ ਲਿਆਉਣੇ ਆ ਤੇ ਤਿੰਨ ਦਿਨ ਪੂਰਾ ਸਮਾਂ ਗੁਰੂ ਗ੍ਰੰਥ ਸਾਹਿਬ ਮਰ ਵਾਸਤੇ ਹੀ ਕੱਢਣਾ ਕੱਢਣਾ। ਕੱਲ੍ਹ ਇੱਕ ਪ੍ਰੇਮੀ ਆਇਆ ਪਟਿਆਲੇ ਤੋਂ, ਉੱਥੇ ਇੱਕ ਗੁਰਮੁਖ ਹਨ ਭਾਈ ਸਾਹਿਬ ਜੀ, ਉਹ ਸੰਥਿਆ ਕਰਾਉਂਦੇ ਆ ਬੱਚਿਆਂ ਨੂੰ ਬਾਣੀ ਦੀ, ਤੇ ਕੱਲ੍ਹ ਦਾਸ ਨੇ ਅਰਜ ਕਰਕੇ ਪੁੱਛਿਆ, ਮੈਂ ਕਿਹਾ ਬਾਬਾ ਜੀ ਸਿੱਧਾ ਜਿਹਾ ਕੁੜਤਾ ਪਜਾਮਾ ਪਾ ਕੇ ਰੱਖਦੇ ਆ, ਸਿੱਧੀ ਦਸਤਾਰ ਘਰ 'ਚ ਰਹਿੰਦੇ, ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਤੋਂ ਉਹਨਾਂ ਨੇ ਸੰਥਿਆ ਕੀਤੀ ਹੈ। ਤੇ ਮੈਂ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿੰਨੇ ਬੱਚੇ ਪੜ੍ਹਦੇ ਨੇ ਤੁਹਾਡੇ ਕੋਲ? ਕਹਿੰਦੇ ਜੀ ਮਹਾਰਾਜ ਦੀ ਕਿਰਪਾ ਨਾਲ ਅੱਜ ਦੀ ਘੜੀ 75-80 ਬੱਚੇ ਪੜ੍ਹ ਰਹੇ, 75-80 ਬੱਚੇ, ਤੇ ਉਹਨਾਂ ਨੇ ਹਜ਼ਾਰਾਂ ਪਾਠੀ ਬਣਾ ਦਿੱਤੇ ਨੇ, ਹਜ਼ਾਰਾਂ। ਕਿਸੇ ਤੋਂ ਕੋਈ ਮੰਗ ਨਹੀਂ, ਬਸ ਬੱਚੇ ਉਹਨਾਂ ਨੇ ਸਵੇਰੇ ਤੇ ਸ਼ਾਮ ਸੰਥਿਆ ਕਰਾਉਣੀ ਹੈ। ਪਹਿਲਾਂ ਕਿਸੇ ਮਹਿਕਮੇ 'ਚ ਨੌਕਰੀ ਕਰਦੇ ਸੀ, ਰਿਟਾਇਰ ਹੋ ਗਏ ਆ, ਤੇ ਪਿਛਲੇ 5-7 ਸਾਲ ਤੋਂ ਉਹਨਾਂ ਨੇ ਸੰਥਿਆ ਕਰਾਉਣੀ ਸ਼ੁਰੂ ਕਰ ਦਿੱਤੀ ਆ, ਤੇ ਬੜੇ ਬੜੇ ਨੌਕਰੀਆਂ ਕਰਨ ਵਾਲੇ ਰੋਜ਼ 2-2 ਘੰਟੇ ਕੱਢ ਕੇ ਬਾਣੀ ਦੀ ਸੰਥਿਆ ਕਰਦੇ ਨੇ ਉਹਨਾਂ ਕੋਲ ਆ ਕੇ। ਬੜਾ ਖੁਸ਼ ਹੋਇਆ, ਮੈਂ ਕਿਹਾ ਜੀ ਇਹਦੇ ਤੋਂ ਵੱਡਾ ਵਿਦਿਆਲਾ ਕਿਹੜਾ, 75-80 ਬੱਚੇ ਪੜ੍ਹਦੇ ਆ। ਅੱਜ ਕੱਲ੍ਹ ਤੇ ਲੋਕਾਂ ਨੇ ਦਿਖਾਵਿਆਂ ਦੇ ਵਿਦਿਆਲੇ ਬਣਾਏ ਆ, ਵਿਦਿਆਲੇ ਬੱਚੇ ਨੇ ਹੁੰਦੇ 11, ਬਾਹਰ ਜਾ ਕੇ ਦੱਸਣਗੇ 1100 ਬੱਚਾ ਪੜ੍ਹਦਾ। ਆਖੋ ਸਤਨਾਮ, ਬੜੇ ਵੇਖੇ ਮੈਂ, ਬੜੇ ਬੜੇ ਇੱਦਾਂ ਦੇ ਆ ਬੱਚੇ ਪੜ੍ਹਦੇ ਹੋਣਗੇ ਉੱਥੇ 40, ਤੇ ਉਹਦਾ ਇਹ ਨੀ ਪਤਾ ਵੀ ਉਹਨਾਂ ਨੇ 40 ਤੋਂ 400 ਬਣਾ ਦੇਣਾ ਉੱਥੇ। ਜੀ 400 ਬੱਚਾ ਪੜ੍ਹਦਾ, ਅਸੀਂ ਇੱਦਾਂ ਕਰਦੇ ਹਾਂ ਜੀ, ਉਹਨਾਂ ਵਾਸਤੇ ਇੱਦਾਂ ਕਰਦੇ ਹਾਂ। ਪਰ ਧੰਨ ਨੇ ਇੱਦਾਂ ਦੇ ਗੁਰਮੁਖ ਘਰ 'ਚ ਰਹਿ ਰਹੇ ਨੇ ਬੱਚਿਆਂ 'ਚ, ਪਰਿਵਾਰ 'ਚ, ਤੇ ਇੱਕ ਕਮਰਾ ਹਾਲ ਬਣਾਇਆ ਉਹਦੇ ਵਿੱਚ ਬਸ ਉਹਨਾਂ ਨੇ ਬਾਣੀ ਦੀ ਸੰਥਿਆ ਕਰਾਉਣੀ ਹੈ ਆਪਣੇ ਆਨੰਦ ਵਿੱਚ ਨੇ। ਕਿੱਡੀ ਵੱਡੀ ਸੇਵਾ ਕਰ ਰਹੇ ਨੇ, ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਹਿੰਦੇ ਨੇ ਭਾਈ ਗੁਰਦਾਸ ਜੀ ਜਿਵੇਂ 7 ਮੰਦਿਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਏਡਾ ਵੱਡਾ ਫਲ ਹੈ ਕਿਸੇ ਨੂੰ ਬਾਣੀ ਦਾ ਇੱਕ ਸ਼ਬਦ ਸਿਖਾ ਦੇਣਾ, ਕਿਸੇ ਨੂੰ ਗੁਰ ਸ਼ਬਦ ਨਾਲ ਜੋੜ ਦੇਣਾ। ਆਖੋ ਸਤਨਾਮ, ਸਿਖਾ ਦੇਣਾ। ਸਿਖਾਉਣ ਤੋਂ ਭਾਵ ਹੈ ਸਿੱਖਿਆ ਦੇ ਦੇਣੀ, ਸਿੱਖਿਆ ਤੋਂ ਭਾਵ ਹੈ ਜੋੜ ਦੇਣਾ, ਸ਼ਬਦ ਨਾਲ ਜੋੜ ਦੇਣਾ, ਏਡਾ ਵੱਡਾ ਫਲ ਹੈ। ਸ਼ਬਦ ਨਾਲ ਜੋੜ ਦੇਣਾ, ਬਾਣੀ ਬਾਣੇ ਨਾਲ ਜੋੜ ਦੇਣਾ, ਧਿਆਨ ਦੇਣਾ। ਤੇ ਉੱਥੇ ਉਹਨਾਂ ਦੇ ਨਾਲ ਜੋ ਭਾਈ ਸਾਹਿਬ ਜੀ ਆਏ ਸੀ ਕੱਲ, ਇੱਕ ਹੋਰ ਪਰਿਵਾਰ ਆਇਆ ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ। ਉਹ ਨੌਕਰੀ ਕਰਦਾ ਸਿੰਘ, ਕਾਫੀ ਚਿਰ ਤੋਂ ਜਾਣਨਾ ਮੈਂ, ਤੇ ਸਾਡੇ ਘਰ ਆਇਓ, ਖੰਡਪੜ ਸਾਹਿਬ ਦਾ ਭੋਗ ਪੈਣਾ। ਦਾਸ ਨੇ ਅਰਜ ਕੀਤੀ ਵੀ ਇੱਦਾਂ ਪ੍ਰੋਗਰਾਮ ਤੇ ਜਾਇਆ ਨਹੀਂ ਜਾਂਦਾ, ਪਹਿਲਾਂ ਵੰਡ ਕੀਤੀ ਹੁੰਦੀ ਇਸ ਸਮੇਂ ਤੇ। ਮੈਂ ਕਿਹਾ ਖੰਡ ਪਾਠ ਰੱਖਿਆ ਤੁਸੀਂ, ਧਿਆਨ ਦੇਣਾ। ਉਹ ਕਹਿਣ ਲੱਗਾ ਬਾਬਾ ਜੀ ਅਸੀਂ ਪਰਿਵਾਰ ਦੇ 4 ਜੀ ਆ, ਇੱਕ ਬੇਟੀ ਆ, ਇੱਕ ਸਾਡਾ ਬੇਟਾ, ਤੇ 2 ਪਤੀ ਪਤਨੀ ਅਸੀਂ ਆਪ ਆ। ਸਤਸੰਗ ਜੀ ਧਿਆਨ ਦੇਣਾ, ਪਰਿਵਾਰ ਦੇ 4 ਜੀ ਆ ਅਸੀਂ, 4 ਮੈਂਬਰ ਆ, 2 ਪਤੀ ਪਤਨੀ ਅਸੀਂ ਆਪ ਆ, ਇੱਕ ਬੇਟਾ ਇੱਕ ਬੇਟੀ, ਔਰ ਸਾਰੇ ਅੰਮ੍ਰਿਤਧਾਰੀ, ਸਤਿਗੁਰ ਦੀ ਮਿਹਰ ਆ। ਭਾਗਾਂ ਵਾਲੇ ਨੇ ਉਹ ਜਿਹੜੇ ਪਰਿਵਾਰਾਂ ਦੇ ਪਰਿਵਾਰ ਅੰਮ੍ਰਿਤਧਾਰੀ ਹੁੰਦੇ, ਸਾਰੇ ਅੰਮ੍ਰਿਤਧਾਰੀ। ਸਤਿਗੁਰ ਦੀ ਮਿਹਰ ਹੋਵੇ ਤਦ ਹੀ ਗੱਲ ਬਣਦੀ। ਸਤਸੰਗ ਜੀ ਜੇ ਤੁਹਾਨੂੰ ਕਿਤੇ ਇਦਾਂ ਨਜ਼ਰ ਆਵੇ ਵੀ ਪਤੀ ਵੀ ਲੱਗਾ ਤੇ ਪਤਨੀ ਵੀ ਲੱਗੀ ਆ, ਭਾਈ ਵੀ ਨਾਲ ਜੁੜਿਆ ਤੇ ਬੀਬੀ ਵੀ ਜੁੜੀ ਹੋਈ ਹੈ, ਦੋਵੇਂ ਪਤੀ ਪਤਨੀ ਅੰਮ੍ਰਿਤ ਧਾਰੀ ਨੇ, ਤੇ ਵੇਖ ਕੇ ਅੰਦਾਜ਼ਾ ਲਾ ਲਿਆ ਕਰੋ ਇਹਨਾਂ ਦੇ ਪਿਛਲੇ ਬਹੁਤੇ ਚੰਗੇ ਕਰਮ ਕਰੇ ਹੋਏ ਨੇ। ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਸਤ ਸੰਗਤ ਜੀ, ਚੰਗੇ ਕਰਮ ਕੀਤੇ ਹੋਏ ਆ ਇਹਨਾਂ ਦੇ, ਕੋਈ ਦੋਵੇਂ ਜਣੇ ਲੱਗੇ ਆ, ਤੇ ਜੇ ਕਿਤੇ ਭਾਈ ਨਾਲ ਲੱਗਿਆ ਹੋਵੇ ਤੇ ਬੀਬੀ ਬਾਣੀ ਪੜ੍ਹਨ ਵਾਲੀ ਹੋਵੇ, ਸਿਮਰਨ ਕਰਨ ਵਾਲੀ, ਫਿਰ ਵੀ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਭਾਈ ਦੇ ਕੋਈ ਚੰਗੇ ਕਰਮ ਆ, ਇਹਨੂੰ ਬੀਬੀ ਗੁਰਮੁਖ ਮਿਲ ਗਈ, ਇਹ ਵੀ ਚੰਗੇ ਕਰਮਾਂ ਦੀ ਨਿਸ਼ਾਨੀ। ਬਹੁਤੇ ਭਾਈ ਨਹੀਂ ਲੱਗਦੇ, ਤੇ ਕਈ ਥਾਵਾਂ ਤੇ ਬੀਬੀਆਂ ਨਹੀਂ ਕਹਿੰਦੀਆਂ ਅਸੀਂ ਅਸੀਂ ਅੰਮ੍ਰਿਤ ਨਹੀਂ ਛਕਣਾ, ਕਿਉਂ? ਅਸੀਂ ਜਿਹੜਾ ਲਾਣ ਪਾਣ ਛੱਡ ਨਹੀਂ ਸਕਦੇ, ਤੇ ਉੱਥੇ ਫਿਰ ਹਿਸਾਬ ਲਾ ਲੈਣਾ ਚਾਹੀਦਾ ਵੀ ਜੇ ਬੀਬੀ ਨਹੀਂ ਮੰਨਦੀ ਤੇ ਭਾਈ ਇਸ ਪਾਸੇ ਜੁੜਿਆ, ਉਹ ਬੀਬੀ ਦੇ ਚੰਗੇ ਕਰਮ ਨੇ, ਉਹਨੂੰ ਚੰਗਾ ਜੀਵਨ ਸਾਥੀ ਮਿਲਿਆ, ਹੌਲੀ ਹੌਲੀ ਉਹਨੇ ਵੀ ਇੱਧਰ ਲਾ ਲੈਣਾ। ਪਰ ਕਈ ਥਾਵਾਂ ਤੇ ਉਲਟਾ ਕੰਮ, ਕਈ ਇੱਦਾਂ ਦੇ ਵੀ ਆ ਜਿਨ੍ਹਾਂ ਨੇ ਵੇਖਿਆ ਵੀ ਸਾਰਾ ਟੱਬਰ ਮਨਮੁੱਖ ਹੈ, ਸਾਰੇ ਹੀ ਹੋਰ ਪਾਸੇ ਜਾਣ ਵਾਲੇ ਆ, ਤੇ ਸਾਧ ਸੰਗਤ ਜੀ ਕਈ ਫਿਰ ਬੀਬੀਆਂ ਜਦੋਂ ਉੱਥੇ ਵਿਆਹੀਆਂ ਜਾਂਦੀਆਂ ਉਹ ਵੀ ਉਦਾਂ ਦੀਆਂ ਬਣ ਜਾਂਦੀਆਂ, ਪਹਿਲਾਂ ਅੰਮ੍ਰਿਤ ਛਕਿਆ ਪੇਕੇ ਘਰ ਚ ਗੁਰੂ ਵਾਲੀਆਂ ਨਾਮ ਜਪਦੀਆਂ, ਜਦੋਂ ਸਹੁਰੇ ਘਰ ਚ ਗਈਆਂ ਵੇਖਿਆ ਵੀ ਇਹ ਸ਼ਰਾਬ ਪੀਣ ਵਾਲੇ ਆ, ਵੀ ਮਾਸ ਖਾਣ ਵਾਲੇ ਆ, ਉਹ ਵੀ ਫਿਰ ਹੌਲੀ ਹੌਲੀ ਉੱਧਰ ਹੀ ਤੁਰ ਪੈਂਦੀ। ਪਰ ਸਾਧ ਸੰਗਤ ਜੀ ਵੱਲ ਛਲ ਕਰਕੇ ਝੱਥ ਲੰਘਾਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਟਾਈਮ ਪਾਸ ਕਰੋ, ਸਮਾਂ ਲੰਘਾਓ ਜਿਵੇਂ ਮਰਜ਼ੀ, ਪਰ ਸਤ ਸੰਗਤ ਗੁਰੂ ਦਾ ਦੁਆਰਾ ਨਾ ਛੱਡੋ, ਸਤਿਗੁਰ ਦਾ ਪੱਲਾ ਨਾ ਛੱਡੋ, ਤੁਰੇ ਰਹੋ। ਤੇ ਜੇ ਸਾਰਾ ਟੱਬਰ ਲੱਗਿਆ ਮਿਲ ਪਵੇ, ਮਾਂ ਵੀ ਲੱਗੀ ਹੋਵੇ, ਪਿਤਾ ਵੀ ਲੱਗਿਆ ਹੋਵੇ, ਬੱਚੇ ਵੀ ਲੱਗੇ ਹੋਣ, ਤੇ ਸਮਝ ਲੈਣਾ ਚਾਹੀਦਾ ਜੇ ਸਾਰਾ ਪਰਿਵਾਰ ਅੰਮ੍ਰਿਤ ਧਾਰੀ ਹੈ, ਇਹਨਾਂ ਦੇ ਬਹੁਤ ਪਿਛਲੇ ਕੋਈ ਚੰਗੇ ਕਰਮ ਨੇ, ਸਾਰੇ ਜੁੜੇ ਹੋਏ, ਸਾਰੇ ਜੁੜੇ ਹੋਏ ਮਹਾਰਾਜ ਦੀ ਕਿਰਪਾ। ਰਵਿੰਦਰ ਨਾਥ ਟੈਗੋਰ ਧਿਆਨ ਭਾਗਾਂ ਵਾਲੇ ਆ, ਮਾਣ ਕਰਨਾ ਚਾਹੀਦਾ ਆਪਣੇ ਸਤਿਗੁਰ ਤੇ, ਸਿੱਖਾਂ ਦੇ ਘਰਾਣਿਆਂ 'ਚ ਜਨਮ ਹੋਇਆ ਸਾਡਾ, ਪਿਤਾ ਤੇ ਮਾਣ ਹੈ ਸਾਨੂੰ। ਅੰਮ੍ਰਿਤਸਰ ਆਏ ਜੀ ਉਹ ਰਵਿੰਦਰ ਨਾਥ ਟੈਗੋਰ, ਬੜੇ ਤਕੜੇ ਵਿਦਵਾਨ ਸਨ, ਬੜਾ ਨਾਂ ਉਹਨਾਂ ਦਾ ਬੰਗਾਲ ਵਿੱਚ, ਸਾਰੀ ਦੁਨੀਆ 'ਚ ਹੀ ਆ ਜਾਣਦੇ ਸਨ। ਅੰਮ੍ਰਿਤਸਰ ਆਏ, ਉੱਥੇ ਉਹਨਾਂ ਦਾ ਵੱਡਿਆਂ ਲੋਕਾਂ ਦਾ ਟਾਈਮ ਟੇਬਲ ਜਿਹੜਾ ਬੜਾ ਪੱਕਾ ਹੁੰਦਾ, 10 ਮਿੰਟ ਕਿੱਥੇ ਜਾਣਾ, 15 ਮਿੰਟ ਕਿੱਥੇ ਜਾਣਾ, ਪ੍ਰਸ਼ਾਦਾ ਛਕਣਾ, ਇੱਥੇ 10 ਮਿੰਟ ਲਾਉਣੇ ਨੇ, ਇੱਥੇ 15 ਮਿੰਟ ਲਾਉਣੇ ਨੇ। ਜਦੋਂ ਉਹ ਅੰਮ੍ਰਿਤਸਰ ਆਇਆ ਨਾ ਰਵਿੰਦਰ ਨਾਥ ਟੈਗੋਰ, ਤੇ ਉਹ 15 ਮਿੰਟ ਦਾ ਸਮਾਂ ਉਹਨੇ ਰੱਖਿਆ ਵੀ ਦਰਬਾਰ ਸਾਹਿਬ ਕੀਰਤਨ ਸੁਣਨਾ 15 ਮਿੰਟ। ਡਾਇਰੀ 'ਚ ਲਿਖਿਆ ਹੁੰਦਾ ਸੀ ਉਹਦਾ ਨਾਲ ਪੀਏ, ਉਹਦੇ ਨਾਲ ਜਦੋਂ ਦਰਬਾਰ ਸਾਹਿਬ ਆਏ, ਮੱਥਾ ਟੇਕਿਆ ਤੇ ਕੀਰਤਨ ਸੁਣਿਆ, ਬੈਠ ਗਿਆ। ਸਤਿਸੰਗਤ ਜੀ, ਕੀਰਤਨ ਦਾ ਇੰਨਾ ਆਨੰਦ ਆਇਆ, ਇੰਨਾ ਰਸ ਆਇਆ, ਉਹ ਆਪਣੇ ਨਾਲ ਦੇ ਨੂੰ ਸੱਦ ਕੇ ਪੁੱਛਦਾ ਹੈ, ਡਾਇਰੀ ਵੇਖ ਤੇ ਮੈਨੂੰ ਇਹ ਦੱਸ ਵੀ ਇੱਥੇ ਕਿੰਨੇ ਮਿੰਟ ਬਹਿਣਾ, ਪੱਕਾ ਟਾਈਮ ਟੇਬਲ ਕਿੰਨੇ ਮਿੰਟ ਬਹਿਣਾ। ਕਹਿੰਦਾ ਜੀ 15 ਮਿੰਟ ਨੇ ਸਿਰਫ ਇੱਥੋਂ ਦੇ, 15 ਮਿੰਟ ਇੱਥੋਂ ਦੇ ਆ। ਤੇ ਰਵਿੰਦਰ ਨਾਥ ਟੈਗੋਰ ਜੀ ਕਹਿਣ ਲੱਗੇ, ਗੱਲ ਸੁਣ, ਜਿੱਥੇ ਜਿੱਥੇ ਜਾਣਾ ਹੈ, ਭਾਵੇਂ ਜਿੱਡਾ ਮਰਜ਼ੀ ਘਾਟਾ ਪੈ ਜੇ, 3 ਦਿਨ ਦੇ ਪਰਚਿਆਂ ਤੇ ਕਾਟੀਆਂ ਹੀ ਮਾਰਦੇ, ਮੈਂ ਨਹੀਂ ਹਿੱਲਣਾ। ਆਖੋ ਸਤਨਾਮ,
ਵਾਹਿਗੁਰੂ,
ਮੈਂ ਨਹੀਂ ਹਿੱਲਣਾ, ਮੈਂ ਨਹੀਂ ਜਾਣਾ ਕਿਤੇ, ਬੜਾ ਕੁਝ ਦੁਨੀਆਂ ਵਿੱਚ ਬੜੇ ਗ੍ਰੰਥ ਪੜੇ, ਬੜਾ ਬਚਿਆ ਮੈਂ ਸੰਸਾਰ ਦੇ ਇਤਿਹਾਸ ਨੂੰ, ਪਰ ਜੇ ਤਤ ਵਸਤੂ ਆ ਤੇ ਉਹ ਤੇ ਗੁਰੂ ਰਾਮਦਾਸ ਦੇ ਘਰ ਆ, ਇੱਥੇ ਆਨੰਦ ਆਇਆ। ਰਵਿੰਦਰ ਨਾਥ ਟੈਗੋਰ ਕਹਿੰਦੇ ਕਹਿੰਦੇ ਇੱਥੇ ਆਨੰਦ ਆਇਆ ਅਸਲੀ, 3 ਦਿਨ ਦਾ ਪ੍ਰੋਗਰਾਮ ਮੇਰਾ ਕੈਂਸਲ ਕਰ ਦੇ, ਜਿੱਥੇ ਜਿੱਥੇ ਜਾਣਾ ਮੈਂ ਨਹੀਂ ਜਾਣਾ, ਇੱਥੇ ਬੈਠੋ। ਫਿਰ ਉਹਨੇ ਕੰਮ ਨਾਲ ਲੈ ਲਿਆ ਜੀ ਬਹੁਤਾ ਸਮਾਂ, 24 ਘੰਟਿਆਂ ਚੋਂ ਕੀ ਹੋਇਆ, 4 ਘੰਟੇ ਰਾਮ ਕਰਦਾ ਹੋਣਾ, 3 ਘੰਟੇ ਰਾਮ ਕਰਨਾ, ਘੰਟਾ ਇਸ਼ਨਾਨ ਪਾਣੀ, ਫਿਰ ਫਿਰ ਆ ਕੇ ਬਹਿ ਇੱਕੀ ਇੱਕੀ ਘੰਟੇ ਜਦੋਂ ਜਾਣ ਲੱਗਾ ਤੇ ਉੱਥੇ ਇੱਕ ਉਹਨਾਂ ਨੇ ਡਾਇਰੀ ਲਾਈ ਹੈ ਕੋਈ ਵੀ VIP ਬੰਦੇ NRI ਆਉਂਦੇ ਨੇ ਨਾ ਤੇ ਉਹਨਾਂ ਤੋਂ ਕੁਛ ਲਿਖਾ ਲੈਂਦੇ ਨੇ ਤੁਹਾਡਾ ਕੀ ਵਿਚਾਰ ਨੇ ਅੰਮ੍ਰਿਤਸਰ ਬਾਰੇ ਤੁਸੀਂ ਕੀ ਲਿਖਣਾ ਚਾਹੁੰਦੇ ਰਵਿੰਦਰ ਨਾਥ ਟੈਗੋਰ ਨੂੰ ਕਹਿੰਦੇ ਜੀ ਤੁਸੀਂ ਲਿਖੋ ਕੁਛ ਜਾਂਦੇ ਜਾਂਦੇ ਤੁਹਾਡਾ ਸੁਝਾਅ ਕੋਈ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਧਰਤੀ ਕਿੱਦਾਂ ਦੀ ਲੱਗੀ ਇਹਦੇ ਬਾਰੇ ਤੁਹਾਡੇ ਖਿਆਲ ਕੀ ਨੇ ਅੰਮ੍ਰਿਤਸਰ ਬਾਰੇ ਤੇ ਉਹਨੇ ਨਾ ਜੀ ਕਿਤਾਬ ਵਿੱਚ ਫਿਰ ਲਿਖਿਆ ਉਹਦੇ ਚ ਲਿਖਿਆ ਰਵਿੰਦਰ ਨਾਥ ਟੈਗੋਰ ਨੇ ਕਿ ਤੱਤ ਵਸਤੂ ਜਿਹੜੀ ਹੈ ਉਹ ਇੱਥੇ ਹੈ ਸਾਰ ਇੱਥੇ ਹੈ ਨਿਚੋੜ ਹੈ ਇੱਥੇ ਰਸ ਹੈ ਇੱਥੇ ਆਨੰਦ ਹੈ ਤਿੰਨ ਦਿਨ ਵਿੱਚ ਜਿਹੜਾ ਮੈਨੂੰ ਆਨੰਦ ਆਇਆ ਸਾਰੇ ਜੀਵਨ ਵਿੱਚ ਵੀ ਨਹੀਂ ਆਇਆ ਇੱਥੇ ਹੀ ਬਸ ਨਹੀਂ ਕਹਿੰਦਾ ਮੈਂ ਅਰਦਾਸ ਕਰਕੇ ਚੱਲਿਆ ਵੀ ਸੱਚੇ ਪਾਤਸ਼ਾਹ ਜੇ ਮੇਰਾ ਅਗਲਾ ਜਨਮ ਹੋਵੇ ਤੇ ਸਿੱਖਾਂ ਦੇ ਘਰ ਹੋਵੇ
ਸਤਿ ਸ੍ਰੀ ਅਕਾਲ
ਜੇ ਤੂੰ ਮੈਨੂੰ ਦੁਬਾਰਾ ਇਸ ਸੰਸਾਰ ਵਿੱਚ ਭੇਜਣਾ ਤੇ ਕਿਸੇ ਸਿੱਖ ਮਾਂ ਦੀ ਕੁੱਖੋਂ ਮੇਰਾ ਜਨਮ ਹੋਵੇ ਮੈਂ ਵੀ ਤੇਰੇ ਦਰ ਦਾ ਸੇਵਕ ਬਣ ਜਾ ਚਾਕਰ ਬਣ ਜਾ ਵੇਖੋ ਸਿੱਖ ਹੋਣ ਤੇ ਮਾਣ ਨਹੀਂ ਸਾਨੂੰ ਜੇ ਮਾਣ ਹੋਵੇ ਤੇ ਦਾੜੀਆਂ ਕਿਤੇ ਗੱਦੀਆਂ ਨਾਲੀਆਂ ਚ ਰੁਲਣ ਸਾਡੀਆਂ ਜੇ ਮਾਣ ਹੋਵੇ ਤੇ ਠੇਕਿਆਂ ਨੂੰ ਜਾਈਏ ਜੇ ਮਾਨ ਹੋਵੇ ਤੇ ਸਵੇਰੇ ਉੱਠ ਕੇ ਇਸ਼ਨਾਨ ਨਾ ਕਰੀਏ ਜੇ ਮਾਨ ਹੋਵੇ ਤੇ ਸਵੇਰੇ ਗੁਰਦੁਆਰੇ ਭਰੇ ਨਾ ਹੋਣ ਵਿਚਾਰਾ ਗ੍ਰੰਥੀ ਇੱਕ ਹੱਥ ਨਾਲ ਮਾਰ ਦੇ ਸਰੂਪ ਚੱਕਿਆ ਹੁੰਦਾ ਦੂਜੇ ਨਾਲ ਆਪ ਹੀ ਚੋਰ ਕਰਦਾ ਹੁੰਦਾ ਸਵੇਰੇ ਇੱਕ ਵੀ ਨਹੀਂ ਆਉਂਦਾ ਤੇ ਪਿੰਡ 'ਚ ਵੋਟ ਕਿੰਨੀ ਹੈ ਇੱਥੇ ਜੀ 1500 ਇੱਕ ਨਹੀਂ ਜਿਹੜਾ ਸਵੇਰੇ ਚੋਰ ਕਰਨ ਵਾਸਤੇ ਵੀ ਪਹੁੰਚ ਜਾਏ ਤੇ ਕਮੇਟੀ ਨੇ ਉਦੋਂ ਪਹੁੰਚਣਾ ਜਦੋਂ ਗੋਲਕ ਗਿਣਨੀ ਹੈ ਆਖੋ ਸਤਨਾਮ
ਵਾਹਿਗੁਰੂ
ਗੁੱਸਾ ਨਾ ਕਰਿਓ ਬੜੇ ਬੈਠੇ ਆ ਕਮੇਟੀਆਂ ਵਾਲੇ ਵਿੱਚ ਤੇ ਜ਼ਰੂਰੀ ਆ ਜਿੱਥੋਂ ਜਦੋਂ ਕਦੇ ਵੀ ਤੁਸੀਂ ਗੁਰਦੁਆਰੇ ਦੀ ਕਮੇਟੀ ਬਣਾਉਣੀ ਆ ਨਾ ਤੇ ਇਹ ਰੂਲ ਬਣਾਓ ਕਿ ਕਮੇਟੀ ਮੈਂਬਰਾਂ ਨੇ ਹਰ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਮਰਦ ਦਾ ਪ੍ਰਕਾਸ਼ ਕਰਨ ਵੇਲੇ ਜੇ ਕਮੇਟੀ ਦੇ 11 ਮੈਂਬਰ ਨੇ ਤੇ 2 ਗ੍ਰੰਥੀ ਦੇ ਨਾਲ ਰੋਜ਼ ਆਉਣਗੇ ਵੰਡ ਦਿਓ ਸੇਵਾ 5 ਦਿਨ ਤੁਸੀਂ ਆਉਣਾ ਭਾਈ 2 ਜਣਿਆਂ ਨੇ 5 ਦਿਨ ਤੁਸੀਂ ਆਉਣਾ ਨਾਲੇ ਵਿਰਲੇ ਨਿਤਰਨਗੇ ਆਖੋ ਸਤਨਾਮ
ਵਾਹਿਗੁਰੂ
ਵਿਰਲੇ ਫਿਰ ਕਹਿਣਗੇ ਵੀ ਹਾਂ ਅਸੀਂ ਸੇਵਾ ਕਰਾਂਗੇ ਪਤਾ ਵੀ ਲੱਗੇ ਗੁਰੂ ਘਰ ਦੀ ਸੇਵਾ ਦਾ ਪਿਆ ਦਿਓ ਸੇਵਾ ਬੜੀ ਮਹਾਨ ਹੈ ਬੜਾ ਵੱਡਾ ਗੁਰੂ ਹੈ ਤੇ ਸਾਨੂੰ ਆਪਣੇ ਗੁਰੂ ਤੇ ਮਾਣ ਹੋਣਾ ਚਾਹੀਦਾ ਭਾਈ ਨੰਦ ਲਾਲ ਜੀ ਕਹਿੰਦੇ ਹੁੰਦੇ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਕੋਈ ਮਾਣ ਨਹੀਂ ਮੈਂ ਵਿਦਵਾਨ ਮੈਨੂੰ ਕੋਈ ਮਾਣ ਨਹੀਂ ਮੈਂ ਬੜੇ ਗ੍ਰੰਥ ਪੜ੍ਹੇ ਨੇ ਮੈਂ ਬੜਾ ਅਧਿਐਨ ਕੀਤਾ ਭਾਈ ਨੰਦ ਲਾਲ ਜੀ ਕਹਿੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਤੁਸੀਂ ਸਾਡੇ ਪਿਤਾ ਹੋ ਅਸੀਂ ਤੁਹਾਡੇ ਪੋਤਾ ਸਾਨੂੰ ਤੁਹਾਡੇ ਸਿਰ ਤੇ ਕਾਹਦਾ ਫਿਕਰ ਆ ਚੌੜੇ ਹੋ ਕੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਵਰਗਾ ਬਣ ਜਾਏਗਾ ਕੋਈ ਅਸੀਂ ਕਹਿੰਦੇ ਮੈਂ ਹੁਣ ਬਾਹਰਲੇ ਦੇਸ਼ਾਂ 'ਚ ਜਾਈਦਾ ਜਾਂ ਕਿਤੇ ਵੀ ਜਾਈਦਾ ਤੇ ਛਾਤੀ ਚੌੜੀ ਕਰਕੇ ਕਹੀਦਾ ਓਏ ਤੁਸੀਂ ਫੋਟੋਆਂ ਤੇ ਕੰਸਾਂ ਤੇ ਵਧਾਵਾਂ ਤੇ ਲਾਈ ਫਿਰਦੇ ਹੋ ਚਾਰ ਚਾਰ ਪੰਜ ਪੰਜ ਫੋਟੋਆਂ ਲਾਈਆਂ ਨੇ ਪਰ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਤੇ ਸਾਨੂੰ ਇਹ ਮਾਣ ਆ ਸਾਡੇ ਬਾਪੂ ਵਰਗਾ ਕੋਈ ਨਹੀਂ ਫੋਟੋਆਂ ਤੇ ਬਰਾਬਰ ਲਾ ਦਿੱਤੀਆਂ ਤੇ ਕਮਾਈ ਵੀ ਮਿਲਾ ਕੇ ਵਿਖਾਓ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਕੋਈ ਕਰ ਲੈਗਾ ਦੌਲਤ ਰਾਏ ਹਿੰਦੂ ਹੋਇਆ ਇੱਕ ਬੜਾ ਤਕੜਾ ਵਿਦਵਾਨ ਸੀ ਉਹਨੇ ਇੱਕ ਕਿਤਾਬ ਲਿਖੀ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਉਹਦੇ 'ਚ ਲਿਖਿਆ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਗੁਰੂ ਗੋਬਿੰਦ ਸਿੰਘ ਕੀ ਸੀ ਉਹਨੇ ਲਿਖਿਆ ਹੁਣ ਆਪਣੇ ਸਿੱਖ ਲਿਖਾਰੀ ਆਪਣੇ ਬਾਪੂ ਦੀ ਵਡਿਆਈ ਕਰਦੇ ਹੀ ਆ ਪਰ ਦੌਲਤ ਰਾਏ ਇੱਕ ਹਿੰਦੂ ਇੱਕ ਗੈਰ ਸਿੱਖ ਉਹਨੇ ਵੀ ਵਡਿਆਈ ਕੀਤੀ ਹੈ ਗੁਰੂ ਗੋਬਿੰਦ ਸਿੰਘ ਦੀ ਤੇ ਉਹਨੇ ਆਪਣੀ ਕਿਤਾਬ ਦੇ ਜਿਹੜਾ ਮੁੱਖ ਬੰਦ ਲਿਖਿਆ ਉਹਦੇ ਵਿੱਚ ਜ਼ਿਕਰ ਹੈ ਦੌਲਤ ਰਾਏ ਲਿਖਦਾ ਇੱਕ ਵਾਰੀ ਮੈਂ ਇੱਕ ਸਟੇਜ ਤੇ ਗਿਆ ਬਹੁਤ ਲੋਕ ਉੱਥੇ ਇਕੱਠੇ ਹੋਏ ਤੇ ਹੋਏ ਹਿੰਦੂ ਸਾਰੇ ਹੀ ਬੜੀ ਸਭਾ ਲੱਗੀ ਤੇ ਮੈਨੂੰ ਟਾਈਮ ਦੇ ਦਿੱਤਾ ਉਹਨਾਂ ਨੇ 10 ਮਿੰਟ ਦਾ ਕਹਿੰਦਾ ਜਦੋਂ ਮੈਂ ਬੋਲਣ ਵਾਸਤੇ ਗਿਆ ਮਾਈਕ ਫੜਿਆ ਤੇ ਮੈਂ ਕਿਹਾ ਗੁਰਮੁਖੋ ਅੱਜ ਮੇਰਾ ਜੀ ਕਰਦਾ ਮੈਂ ਕਿਸੇ ਪੂਰੇ ਦੀ ਗੱਲ ਕਰਾਂ ਪੂਰੇ ਦੀ ਤੇ ਜਦੋਂ ਇੰਨੀ ਗੱਲ ਆਖੀ ਸਾਰਿਆਂ ਨੇ ਕੰਨ ਚੁੱਕ ਲਿਆ ਵੀ ਇਹ ਬੜਾ ਵਿਦਵਾਨ ਹੈ ਤੇ ਪਤਾ ਨੀ ਕੀ ਗੱਲ ਲੱਗਾ ਕਰਨ ਪੂਰਾ ਕਿਹਨੂੰ ਕਹਿਣ ਲੱਗਾ ਬੜੀ ਅੱਜ ਕਹਿੰਦਾ ਪੁੱਤਰ ਤੁਸੀਂ ਮੇਰੇ ਤੋਂ ਬੜੀਆਂ ਕਥਾਵਾਂ ਸੁਣੀਆਂ ਬੜਾ ਕੁਝ ਸੁਣਿਆ ਬੜਾ ਲੈਕਚਰ ਹੋਇਆ ਅੱਜ ਜੀ ਕਰਦਾ ਕਿਸੇ ਪੂਰੇ ਦੀ ਗੱਲ ਕਰਾਂ ਸਾਰਿਆਂ ਨੇ ਧਿਆਨ ਦਿੱਤਾ ਕਹਿੰਦੇ ਉਹ ਪੂਰਾ ਕੌਣ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਆਖੋ
ਸਤਨਾਮ
ਤੇ ਇੱਕ ਨੇ ਫੜ ਲਿਆ ਚੋਲ ਇੱਕ ਨੇ ਉਹਦੇ ਕੱਪੜੇ ਖਿੱਚੇ ਕਹਿੰਦੇ ਉਹ ਲਾਲਾ ਜੀ ਕਿੱਧਰ ਤੁਰ ਪਏ ਹੋ ਇਹ ਵੇਖੋ ਤੇ ਸੀ ਸਟੇਜ ਕਿੰਨਾ ਦੀ ਸਭਾ ਕਿੰਨਾ ਦੀ ਤੁਸੀਂ ਹੋਰ ਹੀ ਪਾਸੇ ਤੁਰ ਪਏ ਤੇ ਦੌਲਤ ਰਾਏ ਕਹਿਣ ਲੱਗਾ ਗੱਲ ਪੂਰੇ ਦੀ ਆ ਭਾਵੇਂ ਮੈਨੂੰ ਮਾੜਾ ਹੀ ਕਹੀ ਜਾਓ ਪਰ ਜਿਹਦੀ ਮੈਂ ਗੱਲ ਕਰਨ ਲੱਗਿਆ ਉਹ ਅੰਦਰੋਂ ਵੀ ਪੂਰਾ ਸੀ ਉਹ ਬਾਹਰੋਂ ਵੀ ਪੂਰਾ ਸੀ ਹਰ ਪਾਸਿਓਂ ਹੀ ਪੂਰਾ ਸੀ ਜਿਹੜਾ ਮਰਜ਼ੀ ਗੁਣ ਲਾ ਲਓ ਕਈ ਦਾਨੀ ਹੋਏ ਉਹ ਸੂਰਮੇ ਨਹੀਂ ਹੋਏ ਕਈ ਸੂਰਮੇ ਹੋਏ ਉਹ ਭਗਤ ਨਹੀਂ ਹੋਏ ਕਈ ਭਗਤ ਹੋਏ ਉਹ ਸੂਰਮੇ ਨਹੀਂ ਹੋਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜੇ ਪਾਸੇ ਮਰਜ਼ੀ ਲਾ ਲਓ ਜੇ ਭਗਤ ਵੇਖਣਾ ਤੇ ਮੇਰੀਆਂ ਨਜ਼ਰਾਂ ਵਿੱਚ ਉਹਨਾਂ ਵਰਗਾ ਭਗਤ ਕੋਈ ਨਹੀਂ ਜੇ ਮੈਂ ਦਾਨੀ ਵੇਖਣਾ ਤੇ ਮੇਰੀਆਂ ਨਜ਼ਰਾਂ 'ਚ ਉਹਨਾਂ ਵਰਗਾ ਦਾਨੀ ਕੋਈ ਨਹੀਂ ਜੇ ਮੈਂ ਸੂਰਮਾ ਵੇਖਣਾ ਤੇ ਮੇਰੀਆਂ ਨਜ਼ਰਾਂ 'ਚ ਗੁਰੂ ਗੋਬਿੰਦ ਸਿੰਘ ਵਰਗਾ ਸੂਰਮਾ ਕੋਈ ਨਹੀਂ ਜੇ ਭਗਤ ਵੇਖਣਾ ਉਹਨਾਂ ਵਰਗਾ ਭਗਤ ਕੋਈ ਨਹੀਂ ਜੇ ਲਿਖਾਰੀ ਵੇਖਣਾ ਤੇ ਕਲਮ ਦਾ ਵਾਰ ਕਰਕੇ ਜਫਰਨਾਮਾ ਲਿਖ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਮਾਰ ਦੇਣਾ ਉਹਨਾਂ ਵਰਗਾ ਲਿਖਾਰੀ ਵੀ ਕੋਈ ਨਹੀਂ ਤੇ ਜੇ ਮੈਂ ਨਿਮਰਤਾ ਵੇਖਣਾ ਤੇ ਗੁਰੂ ਗੋਬਿੰਦ ਸਿੰਘ ਵਰਗੀ ਨਿਮਰਤਾ ਵੀ ਕਿਸੇ ਵਿੱਚ ਨਹੀਂ ਕਿਸੇ 'ਚ ਨਹੀਂ ਕਿਸੇ 'ਚ ਇੱਕ ਗੁਣ ਆ ਜਾਓ ਫੁੱਲਿਆ ਫਿਰਦਾ ਉਂਝ ਆਕੜਿਆ ਫਿਰਦਾ ਤੇ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤੇ ਦਾਸ ਹਾਂ ਨਿਮਰਤਾ ਗੁਰੂ ਗੋਬਿੰਦ ਸਿੰਘ ਦੀ ਤੇ ਧਿਆਨ ਦੇਣਾ ਮਾਨ ਹੈ ਸਾਨੂੰ ਆਪਣੇ ਗੁਰੂ ਤੇ ਦਾਸ ਅਰਜ ਕਰ ਰਿਹਾ ਸੀ ਜਿਹੜੇ ਪਰਿਵਾਰਾਂ ਦੇ ਵਿੱਚ ਪਤਨੀ ਲੱਗੀ ਹੋਵੇ ਜੇ ਪਤੀ ਇਸ ਪਾਸੇ ਨਹੀਂ ਲੱਗਾ ਤੇ ਸਮਝ ਲਓ ਇਹ ਭਾਈ ਦੇ ਚੰਗੇ ਕਰਮ ਨੇ ਉਹਨੂੰ ਘਰ ਵਾਲੀ ਚੰਗੀ ਮਿਲੀ ਹੈ ਹੌਲੀ ਹੌਲੀ ਉਹਨੇ ਇੱਧਰ ਤੋਰ ਹੀ ਲੈਣਾ ਹੋਵੇ ਗੁਰਮੁਖ ਪੂਰੀ ਇਹ ਨਾ ਹੋਵੇ ਵੀ ਜਿੱਦਾਂ ਦਾ ਉਹ ਲਾਣਾ ਉਹਨਾਂ 'ਚ ਆਪ ਵੀ ਰਲ ਜਾਏ ਨਹੀਂ ਉੱਧਰ ਨਹੀਂ ਤੁਰਨਾ ਆਪਾਂ ਉਹਨਾਂ ਦੇ ਮਗਰ ਨਹੀਂ ਤੁਰਨਾ ਸਮਾਂ ਲੰਘਾਵੇ ਜਿਵੇਂ ਮਰਜ਼ੀ ਕਲੇਸ਼ ਵੀ ਨਾ ਪਾਵੇ ਘਰ 'ਚ ਲੜਾਈ ਵੀ ਨਾ ਕਰੇ ਟਾਈਮ ਪਾਸ ਕਰੀ ਚੱਲੇ ਤੇ ਅਰਦਾਸ ਤੇ ਜ਼ੋਰ ਦੇਵੇ ਨਿਤਨੇਮ ਕਰੀ ਚੱਲੇ ਆਪੇ ਹੀ ਇੱਧਰ ਆਏਗਾ ਤੇ ਜੇ ਸਾਰਾ ਪਰਿਵਾਰ ਜੁੜਿਆ ਮਿਲ ਪਵੇ ਤੇ ਸਮਝ ਲਓ ਏਦੂ ਵੱਡੇ ਭਾਗ ਨਹੀਂ ਕਿਸੇ ਦੇ ਦਾਸ ਸਰਜ ਕਰਨ ਲੱਗਾ ਸੀ ਪਟਿਆਲੇ ਤੋਂ ਪ੍ਰੇਮੀ ਆਏ ਕੱਲ ਤੇ ਉਹ ਮੇਰੇ ਕੋਲ ਬੈਠੇ ਬੈਠੇ ਕਹਿੰਦੇ ਬਾਬਾ ਜੀ ਤੁਸੀਂ ਭੋਗ ਤੇ ਆਇਆ ਜੇ ਮੈਂ ਕਿਹਾ ਵੀ ਮੈਂ ਨਹੀਂ ਆ ਸਕਦਾ ਮੇਰੇ ਕੋਲ ਇੰਨਾ ਸਮਾਂ ਨਹੀਂ ਖੰਡ ਪਾਠ ਕਰਾ ਰਹੇ ਹੋ ਕਹਿੰਦੇ ਬਾਬਾ ਜੀ ਉਹਨਾਂ ਨੇ ਦੱਸਿਆ ਕਹਿੰਦੇ ਜੀ 12ਵੇਂ ਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੈ ਤੇ ਬਾਬੇ ਦੀ ਕਿਰਪਾ ਨਾਲ 11 ਅਖੰਡ ਪਾਠ ਅਸੀਂ 4 ਜੀਆਂ ਨੇ ਕੀਤੇ ਨੇ ਦੋ ਪਤੀ ਪਤਨੀ ਤੇ ਇੱਕ ਉਹਨਾਂ ਦੀ ਧੀ ਜਿਹੜੀ 13-14 ਸਾਲ ਦੀ ਇੱਕ ਬੇਟਾ ਜਿਹੜਾ 11 ਸਾਲ ਦਾ ਅਸੀਂ 4 ਨੇ 11 ਖੰਡ ਪਾਠ ਅਸੀਂ 4 ਨੇ ਕਰਨੇ ਨੇ ਤੇ ਜਿਹੜਾ 12ਵੇਂ ਦਾ ਭੋਗ ਖੰਡ ਪਾਠ ਸਾਹਿਬ ਦਾ ਪਾਉਣਾ ਹੈ ਉਹ ਦੋਨਾਂ ਜੀਆਂ ਨੇ ਅਸੀਂ ਇਕੱਲਿਆਂ ਨਹੀਂ ਪਾਉਣਾ
ਸਤਿ ਸ਼੍ਰੀ ਅਕਾਲ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਆਪ ਜੀ ਨੂੰ ਮਿਲਾ ਸਕਣਾ 11ਵਾਂ 12ਵਾਂ ਖੰਡ ਪਾਠ ਪਤੀ ਪਤਨੀ ਦੋਨਾਂ ਜਣਿਆਂ ਨੇ ਰੌਲਾਂ ਲਾਉਣੀਆਂ ਨੇ 4 ਘੰਟੇ ਦੀ ਰੌਲ ਉਹਨੇ ਆਰਾਮ ਕਰ ਲਿਆ ਫਿਰ ਇਦਾਂ ਇਹ ਸਤਿਗੁਰ ਦੀ ਕਿਰਪਾ ਇਹੋ ਜਿਹੇ ਪਿਆਰ ਵਾਲੀਆਂ ਰੂਹਾਂ ਸਾਡੇ ਸਿੱਖ ਧਰਮ ਵਿੱਚ ਮੌਜੂਦ ਹਨ ਜਿਹੜੇ ਥੰਮ ਨੇ ਸਿੱਖੀ ਦਾ ਇਹਨਾਂ ਦੇ ਸਿਰ ਤੇ ਸਿੱਖੀ ਖੜੀ ਆ ਕਮਾਈ ਵਾਲੇ ਹੈਗੇ ਆ ਸਿਮਰਨ ਦੀ ਘਾਟ ਪੈ ਗਈ ਹੋਰ ਤੇ ਧਰਮ ਤੇ ਬੜਾ ਝਗੜਾ ਸੀ ਸਾਡਾ ਇਧਰੋਂ ਅਸੀਂ ਪਿੱਛੇ ਨੂੰ ਜਾ ਰਹੇ ਧਿਆਨ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਜਿਨ੍ਹਾਂ ਪਰਿਵਾਰਾਂ ਤੇ ਅੱਜ ਵੀ ਰੰਗ ਲੱਗੇ ਹੋਏ ਨੇ ਉਹ ਤੇ ਸਦਾ ਅਰਦਾਸ ਕਰਦੇ ਨੇ ਜੋ ਮਰਜ਼ੀ ਹੋ ਜਾਏ ਮਹਾਂਪੁਰਸ਼ ਸਾਡੇ ਕਿਹਾ ਕਰਦੇ ਸੀ ਕਹਿੰਦੇ ਪਿਆਰਿਓ ਵੱਡੇ ਤੋਂ ਵੱਡੀ ਮੁਸੀਬਤ ਆ ਬਣੇ ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਧਰਮ ਨਾ ਛੱਡਿਓ ਕਦੇ ਰਾਹ ਨਾ ਛੱਡਿਓ ਅਰਦਾਸ ਕਰਦੇ ਰਹੋ ਮੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਬਾਣ ਧਰਮ ਦੀ ਕਦੇ ਨਾ ਛੱਡੀਏ
ਧਰਮ ਦੀ ਕਦੇ ਨਾ ਛੱਡੀਏ
ਦਾ ਸਾਹਮਣਾ ਵੀ ਕਰਨਾ ਪੈ ਜਾਵੇ, ਵੱਡੀ ਤੋਂ ਵੱਡੀ ਮੁਸੀਬਤ ਵੀ ਆ ਜਾਵੇ, ਤੇਰਾ ਦਰ ਨਾ ਛੱਡੀਏ, ਇਹੀ ਅਰਦਾਸ ਕਰਨੀ ਚਾਹੀਦੀ। ਸਮਾਂ ਲੰਘਾਓ, ਕਲੇਸ਼ ਵੀ ਨਹੀਂ ਪੈਣਾ ਚਾਹੀਦਾ ਘਰ ਚ, ਪਰ ਅਰਦਾਸ ਤੇ ਜ਼ੋਰ ਦਿਓ, ਨਿਤਨੇਮ ਕਰਕੇ ਬੇਨਤੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਅਰਦਾਸ ਕਰਨੀ ਸਾਡੇ ਹੱਥ ਆ, ਫਿਰ ਵਿਧ ਬਣਾਉਣੀ ਉਹਦੇ ਹੱਥ, ਉਹਨੇ ਆਪੇ ਕਿਰਪਾ ਕਰ ਦੇਣੀ ਆ। ਫਸਲ ਤੁਸੀਂ ਬੀਜਦੇ ਹੋ ਤੇ ਫਲ ਤੇ ਉਹਦੀ ਮਰਜ਼ੀ ਆ ਨਾ, ਵੀ ਝਾੜ ਉਹਨੇ ਕਿੰਨਾ ਲਾਉਣਾ, 40 ਮਣ ਨਿਕਲਣੀ ਕਿ 50 ਮਣ ਕੇ 60 ਮਣ ਬੀਜਣੀ ਸਾਡੇ ਹੱਥ। ਅਰਦਾਸ ਕਰਦੇ ਰਹੋ, ਵਿਧ ਉਹਨੇ ਬਣਾ ਦੇਣੀ ਆ। ਕਿਹਨੂੰ ਕਿਵੇਂ ਤਾਰਨਾ, ਕਿਵੇਂ ਜੋੜਨਾ, ਤੇ ਜਿਹੜੀਆਂ ਭੈਣਾਂ ਅਰਦਾਸ ਕਰਦੀਆਂ ਰਹਿੰਦੀਆਂ ਫਿਰ ਜ਼ਿੰਦਗੀ 'ਚ ਜ਼ਰੂਰ ਐਸਾ ਮੋੜ ਮਹਾਰਾਜ ਪਾ ਦਿੰਦੇ ਨੇ। ਓਏ ਪੰਜ ਪੰਜ ਬੋਤਲਾਂ ਸ਼ਰਾਬ ਪੀਣ ਵਾਲੇ ਖਾਲਸਾ ਜੀ, ਤੁਹਾਨੂੰ ਅੱਜ ਵਿਖਾ ਸਕਦੇ ਹਾਂ ਜਿਹੜੇ ਅੱਜ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦੇ ਨੇ।
ਸਤਿ ਸ੍ਰੀ ਅਕਾਲ।
ਜਿੱਥੇ ਕਹਿੰਦੇ ਸੀ ਵੀ ਇਹ ਕਦੇ ਛੱਡ ਹੀ ਨਹੀਂ ਸਕਦੇ, ਮਰ ਜਾ ਉਹਨਾਂ ਤੇ ਜ਼ਰੂਰ ਕਿਰਪਾ ਕਰ ਦੇਣ। ਅਰਦਾਸ ਨਾ ਛੱਡੋ, ਇਹ ਮੇਰਾ ਨਿੱਜੀ ਤਜਰਬਾ ਵੀ ਆ, ਹੁਣ ਤੇ ਤੁਹਾਡੀ ਮਿਹਰ ਆ ਸੰਗਤਾਂ ਦੀ, ਦਿਨ ਰਾਤ ਡਿਊਟੀ ਵੀ ਮਾਰਨ ਨੇ ਲਾ ਦਿੱਤੀ ਆ। ਮੈਂ ਵੀ ਅਰਦਾਸ ਕਰਦਾ ਸੀ ਕਿਸੇ ਸਮੇਂ, ਸਾਡੇ ਘਰ 'ਚ ਵੀ ਕਦੇ ਸਿੱਖੀ ਆ ਜੋ ਸਾਡੇ ਕੋਈ ਅੰਮ੍ਰਿਤ ਛਕ ਲੈਗਾ। ਹੁਣ ਆਮ ਕਰਕੇ ਕਈਆਂ ਨੂੰ ਹੁੰਦਾ ਨਾ ਵੀ ਫਲਾਣੇ ਸੰਤ ਜੀ ਉਹਨਾਂ ਦੇ ਪਰਿਵਾਰ ਵਿੱਚ, ਉਹਨਾਂ ਦੇ ਪਰਿਵਾਰ ਨੇ ਸਿੱਖਿਆ ਦਿੱਤੀ ਜਾਂ ਮਾਂ ਨੇ ਸਿੱਖਿਆ ਦਿੱਤੀ, ਤੇ ਸਾਡੇ ਤੇ ਇਦਾਂ ਦਾ ਪਰਿਵਾਰ ਸੀ ਜਿੱਥੇ ਹਰ ਸਮੇਂ ਸ਼ਰਾਬ ਚੱਲਦੀ, ਹਰ ਸਮੇਂ ਹੀ ਚੱਲਦੀ ਸੀ, ਤੇ ਸਾਡੇ ਨੇੜੇ ਮਹਾਂਪੁਰਸ਼ ਆਉਂਦੇ ਸੀ, ਇੱਦਾਂ ਦੀਵਾਨ ਲੱਗਦਾ ਸੀ ਸੰਗਰਾਂਦ ਦਾ। ਤੇ ਮੈਂ ਜਦੋਂ ਸਕੂਲ ਪੜ੍ਹਨ ਜਾਣਾ ਤੇ ਬੈਗ ਜਿਹੜਾ ਸੀ ਨਾ ਕਿਤਾਬਾਂ ਵਾਲਾ, ਉਦਾਂ ਹੀ ਲੈ ਜਾਣਾ ਨਾਲ ਹੀ, ਅੱਗੇ ਉਹਨੂੰ ਰੱਖ ਲੈਣਾ, ਅੱਗੇ ਬਹਿ ਕੇ ਦੀਵਾਨ ਸੁਣਨਾ ਉਹਨਾਂ ਦਾ, ਤੇ ਬੜਾ ਹੀ ਸੋਹਣਾ ਲੱਗਣਾ, ਸ਼ੌਂਕ ਸੀ ਬੜਾ, ਤੇ ਇੱਛਾ ਸੀ ਕਦੇ ਸਾਡੇ ਤੇ ਵੀ ਕਿਰਪਾ ਹੋਏਗੀ। ਤੇ ਮੈਂ ਅੰਮ੍ਰਿਤ ਤੇ ਛਕਿਆ ਨਾ, ਸ੍ਰੀ ਸਾਹਿਬ ਪਾ ਆਇਆ ਉੱਪਰ ਦੀ, ਵੀ ਵੇਖਦੇ ਹਾਂ ਵੀ ਜੇ ਪਰਿਵਾਰ ਵਾਲੇ ਰਾਜ਼ੀ ਹੋ ਜਾਣਗੇ ਤੇ 2 ਕੁ ਮਹੀਨਿਆਂ ਨੂੰ ਪੱਕਾ ਛਕ ਲਾਂਗੇ, ਪਹਿਲਾਂ ਉੱਦਾਂ ਪਾ ਕੇ ਵੇਖਦੇ ਹਾਂ ਵੀ ਮੰਨਦੇ ਨੇ, ਝੂਠ ਹੀ ਸਹੀ। ਉੱਪਰ ਦੀ ਸ੍ਰੀ ਸਾਹਿਬ ਪਾ ਆਇਆ ਮੈਂ ਜਦੋਂ ਘਰ ਆਇਆ ਨਾ, ਤੇ ਆ ਕੇ ਕਿਹਾ ਮੈਂ ਤੇ ਛਕ ਆਇਆ, ਛਕਿਆ ਤੇ ਹੈ ਨਹੀਂ ਸੀ, ਮੈਨੂੰ ਇਹ ਸੀ ਵੀ ਲੁਹਾ ਨਾ ਦੇਣ ਕਿਤੇ ਫਿਰ ਗਲਤ ਹੋ ਜਾਏਗਾ ਕੰਮ, ਉੱਦਾਂ ਕਹਿ ਕੇ ਵੇਖ ਲਓ, ਜੇ ਠੀਕ ਰਿਹਾ ਤੇ ਪੱਕਾ ਛਕ ਲਾਂਗੇ, ਨਹੀਂ ਤੇ ਫਿਰ ਵੇਖੀ ਜਾਏਗੀ। ਤੇ ਉਦਾਂ ਹੀ ਸ੍ਰੀ ਸਾਹਿਬ ਪਾਇਆ ਮੈਂ, ਤੇ ਸਾਡੇ ਘਰ 'ਚ ਇੱਕ ਵਾਰੀ ਇੱਦਾਂ ਹੋ ਗਿਆ ਵੀ ਪਤਾ ਨਹੀਂ ਕੀ ਬਿਪਤਾ ਆ ਗਈ ਸਾਡੇ ਘਰ 'ਚ, ਇਹ ਕਿਉਂ ਪਾਇਆ ਸ੍ਰੀ ਸਾਹਿਬ। ਬਾਬੇ ਚੱਲਦਾ ਰਿਹਾ ਕੰਮ, ਲਾ ਦੇ ਇਹਨੂੰ ਲੜਾਈ ਕਲੇਸ਼ ਝਗੜਾ ਕੁਟਾਪਾ ਵੀ ਆਖੋ ਸਤਨਾਮ। ਪਰ ਕਹਿੰਦੇ ਮਾਤਾ ਪਿਤਾ ਦੀਆਂ ਝਿੜਕਾਂ ਜਿਹੜੀਆਂ ਉਹ ਵੀ ਠੀਕ ਹੁੰਦੀਆਂ। ਚਲੋ ਬਚਪਨ 'ਚ ਹੁੰਦਾ ਇੱਦਾਂ, ਤੁਹਾਨੂੰ ਪਤਾ ਹੀ ਹੈ ਬੱਚਿਆਂ ਨਾਲ ਕਿੱਦਾਂ ਬਣਦੇ। ਉਹ ਬਹੁਤਾ ਕੰਮ ਚੱਲਦਾ ਰਿਹਾ, ਫਿਰ ਇੱਕ ਦਿਨ ਐਸਾ ਗੁੱਸਾ ਚੜਿਆ, ਸਾਡੇ ਪਰਿਵਾਰ ਇਕੱਠੇ ਹੋ ਗਏ ਸਾਰੇ, ਤੂੰ ਲਾ ਇਹਨੂੰ, ਇਹ ਨਵਾਂ ਹੀ ਕੰਮ ਤੂੰ ਪਾ ਲਿਆ, ਸਾਡੇ ਘਰ 'ਚ ਨਹੀਂ ਕਿਸੇ ਨੇ ਛਕਿਆ, ਕਰ ਲਾ ਕੇ ਨਾ ਸ੍ਰੀ ਸਾਹਿਬ ਭਗਾ ਕੇ ਮਾਰੀ, ਉਹ ਪਾਣੀ 'ਚ ਗਈ, ਪਾਣੀ 'ਚ। ਤੇ ਮੈਂ ਅਰਦਾਸ ਕੀਤੀ, ਨਾਲੇ ਰੋਇਆ ਬੜਾ ਵੀ ਇਹ ਕੀ ਬਣਦਾ ਕੀ ਜਾ ਰਿਹਾ। ਤੇ ਮਰ ਦੀ ਹਜ਼ੂਰੀ ਵਿੱਚ ਬੈਠਾ, ਐਸੀ ਅਰਦਾਸ 'ਚ ਪਾਵਰ, ਅਰਦਾਸ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਵਿਧ ਬਣਾਈ, ਐਸੀ ਕਿਰਪਾ ਕੀਤੀ, 3 ਮਹੀਨੇ ਨਹੀਂ ਲੰਘੇ, ਸਾਡੇ ਸਾਰੇ ਪਰਿਵਾਰ ਨੂੰ ਛਕਣਾ ਪੈ ਗਿਆ। ਉਹ ਜਿਹੜੀਆਂ ਕਿਰਪਾਨਾਂ ਨੂੰ ਉਹ ਲਾਉਂਦੇ ਸੀ, ਜਿਹੜੀਆਂ ਤੋਂ ਉਹ ਡਰਦੇ ਸੀ, ਐਸੀ ਸਰੀਰ ਤੇ ਐਸੀ ਕਸ਼ਟ ਆਇਆ ਉਹਨਾਂ ਕੋਲ, ਮਹਾਂਪੁਰਸ਼ਾਂ ਕੋਲ ਗਏ ਤੇ ਮੇਰੇ ਪਿਤਾ ਨੂੰ ਕਹਿੰਦੇ, ਗੱਲ ਸੁਣ, ਇਹਨੇ ਬਚਣਾ ਹੀ ਤਾਂ ਜੇ ਛਕੋਗੇ, ਨਹੀਂ ਤੇ ਨਹੀਂ ਬਚਦਾ। ਤੇ ਛਕਣਾ ਪਿਆ, ਫਿਰ ਤੁਹਾਨੂੰ ਪਤਾ ਬੱਚਿਆਂ ਤੋਂ ਕੀ ਪਿਆਰਾ ਹੁੰਦਾ, ਛਕਣਾ ਪਿਆ। ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ, ਫਿਰ ਟੇਢੀ ਕਰਨੀ ਪੈਂਦੀ ਹੈ। ਉਹਨੇ ਵੇਖਿਆ ਵੀ ਉੱਦਾਂ ਮੰਨਦੇ ਨਹੀਂ, ਫਿਰ ਥੋੜ੍ਹਾ ਹੋਰ ਸਹੀ, ਕਿਸੇ ਨਾ ਕਿਸੇ ਬਹਾਨੇ ਸਿਰ, ਤੇ ਕਈ ਸਿੱਧੀ ਤਰ੍ਹਾਂ ਨਹੀਂ ਆਉਂਦੇ ਇਸ ਪਾਸੇ, ਅਸੀਂ ਨਹੀਂ ਜੀ ਛਕਦੇ। ਫਿਰ ਉਹ ਇਹੋ ਜਿਹੀ ਵਿਧ ਬਣਾਉਂਦਾ, ਦੁੱਖ ਦੀ ਰਗ ਤੇ ਹੱਥ ਲਾਉਂਦਾ, ਫਿਰ ਭੱਜੇ ਫਿਰਦੇ ਨੇ, ਬਾਬਾ ਜੀ ਬਸ ਦੱਸੋ ਅੰਮ੍ਰਿਤ ਸੰਚਾਰ ਕਿੱਥੇ ਹੈ। ਤੇ ਸਤ ਸੰਗਤ, ਤੇ ਉਹ ਘਰਾਂ ਦੇ ਵਿੱਚ ਜਿੱਥੇ ਦਿਨ ਰਾਤ ਸ਼ਰਾਬਾਂ ਚੱਲਦੀਆਂ ਸੀ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਤੇ ਮਹਾਂਪੁਰਖਾਂ ਦੀ ਬਖਸ਼ਿਸ਼ ਹੋ ਗਈ, ਅੱਜ ਉਹਨਾਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੇ, ਉਹਨਾਂ ਅਲਮਾਰੀਆਂ ਜਿੱਥੇ ਸ਼ਰਾਬਾਂ ਸੀ ਉੱਥੇ ਅੱਜ ਪੋਥੀਆਂ ਨੇ, ਤੇ ਜਿਹੜੇ ਘਰਾਂ ਦੇ ਵਿੱਚ ਹਰ ਸਮੇਂ ਮੁਰਗੇ ਤੇ ਸ਼ਰਾਬ ਤੇ ਹੋਰ ਕਈ ਕੁਛ, ਅੱਜ ਉੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ।
ਸਤਿ ਸਤਿ ਸ੍ਰੀ ਅਕਾਲ।
ਬੇਦ ਮਾਰਨ ਨੇ ਬਣਾਉਣੀ ਆ, ਅਰਦਾਸ ਨਾ ਛੱਡਿਓ ਕਰਨੀ ਕਦੇ, ਲੱਗੇ ਰਹੋ। ਬਾਪੂ ਆ ਬੱਚੇ ਪੀਂਦੇ ਨੇ, ਅਰਦਾਸ ਨਾ ਛੱਡ, ਲੱਗਾ ਰਹਿ। ਨਿਤਨੇਮ ਦੀ ਭੇਟਾ ਦਿਓ, ਸਿਮਰਨ ਦੀ ਭੇਟਾ ਦਿਓ, ਕਦੇ ਨਾ ਕਦੇ ਫਿਰ ਮਹਾਰਾਜ ਜ਼ਰੂਰ ਬੇਦ ਬਣਾ ਦੇਣਗੇ, ਉਹਨੇ ਬਣਾ ਦੇਣੀ ਆ ਕੋਈ ਨਾ ਕੋਈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਸਤਿਗੁਰੂ। ਸਤ ਸੰਗਤ, ਉਹਨਾਂ ਦਾ ਇੱਕ ਸਿੱਖ ਸੀ ਭਾਈ ਆਕੁਲ, ਗੁਰੂ ਅਰਜਨ ਸਾਹਿਬ ਵੇਲੇ ਤੋਂ ਤੁਰਿਆ ਆ ਰਿਹਾ ਸੀ ਸੇਵਾਦਾਰ। ਬੜੀ ਕਮਾਈ ਵਾਲੀ ਰੂਹ, ਉਹਨੇ ਪੰਡਤਾਂ ਨੂੰ ਭੇਜਿਆ, ਕਹਿੰਦੇ ਪੰਡਤੋ ਮੇਰੀ ਧੀ ਜਵਾਨ ਹੋ ਗਈ ਹੈ ਤੇ ਇਹਦਾ ਰਿਸ਼ਤਾ ਕਰਕੇ ਆਓ ਕਿਤੇ। ਪੰਡਤ ਗਏ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਪਹਿਲਾ ਸਮਾਂ ਸੀ ਪੰਡਤ ਹੀ ਰਿਸ਼ਤਾ ਕਰਦੇ ਸੀ ਤੇ ਜਿੱਦਾਂ ਦਾ ਮੁੰਡਾ ਪਸੰਦ ਕਰ ਆਏ ਜਿੱਦਾਂ ਦਾ ਉੱਥੇ ਹੀ ਰਿਸ਼ਤਾ ਕਰਨਾ ਪੈਂਦਾ ਸੀ। ਜਿੱਥੇ ਪੰਡਤ ਸਗਨ ਦੇ ਆਏ ਮੋੜ ਨਹੀਂ ਸੀ ਸਕਦਾ ਕੋਈ। ਅੱਜ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਆ, ਬਾਪੂ ਆਪਣੀ ਲੜਕੀ ਦਾ ਵਰ ਘਰ ਆਪ ਵੇਖ ਕੇ ਆਉਂਦਾ। ਭਰਾ ਜਾਂਦੇ ਨੇ ਮੁੰਡੇ ਨੂੰ ਵੇਖ ਕੇ ਆਉਂਦੇ ਨੇ, ਘਰ ਵੇਖਦੇ ਨੇ, ਸਗਨ ਫਿਰ ਹੁੰਦਾ। ਤੇ ਪਹਿਲਾਂ ਏਦਾਂ ਨਹੀਂ ਸੀ ਹੁੰਦਾ, ਪੰਡਤ ਜਿੱਥੇ ਰਿਸ਼ਤਾ ਕਰ ਆਉਂਦੇ ਸੀ ਉਹੀ ਪੱਕਾ ਸੀ, ਉਹੀ ਸੀ ਪੱਕਾ। ਤੇ ਸਤ ਸੰਗਤ, ਹੁਣ ਰਿਸ਼ਤਾ ਕਰਨ ਵਾਸਤੇ ਪੰਡਤ ਚਲੇ ਗਏ। ਤੁਕਲਾਣੀ ਨਗਰ ਦੇ ਵਿੱਚ ਭਾਈ ਸਾਦੇ ਦਾ ਪੁੱਤਰ ਸਾਧਾ, ਭਾਈ ਸਾਧੂ ਸਾਦੇ ਦਾ ਪੁੱਤਰ, ਉਹਦੇ ਨਾਲ ਰਿਸ਼ਤਾ ਕਰ ਆਏ। ਇਹਨਾਂ ਨੇ ਵੇਖਿਆ ਮੁੰਡੇ ਦਾ ਕੱਦ ਕਾਠ ਸੋਹਣਾ ਹੈ, ਨੁਹਾਰ ਸੋਹਣੀ ਹੈ, ਘਰ ਸੋਹਣਾ ਹੈ, ਜ਼ਮੀਨ ਵੀ ਚੰਗੀ ਹੈ, ਖੇਤੀਬਾੜੀ ਸਾਰਾ ਕੁਝ ਹੈਗਾ, ਡੰਗਰ ਪਸ਼ੂ ਵੀ ਰੱਖੇ ਆ, ਹੋਰ ਤੇ ਸਾਰਾ ਕੁਝ ਵੇਖ ਆਏ। ਇਹ ਵੇਖਿਆ ਹੀ ਨਾ ਵੀ ਘਰ 'ਚ ਸਿੱਖੀ ਵੀ ਹੈ, ਇਹ ਵੇਖਿਆ ਹੀ ਨਾ। ਘਰ ਆਏ ਵਾਪਸ ਸ਼ਗਨ ਦੇ ਆਏ, ਜਦੋਂ ਭਾਈ ਆਕਲ ਨੂੰ ਲੱਗਾ ਪਤਾ ਤੇ ਭਾਈ ਆਕਲ ਕਹਿੰਦਾ ਹੈ ਪੰਡਤੋ ਕਿੱਦਾਂ ਦਾ ਘਰ ਬਾਰ ਹੈ? ਕਹਿੰਦੇ ਬੜਾ ਚੰਗਾ, ਬੜਾ ਸੋਹਣਾ ਮੁੰਡਾ, ਸਿੱਖੀ ਹੈ। ਕਹਿੰਦੇ ਇਹ ਤੇ ਅਸੀਂ ਵੇਖਿਆ ਹੀ ਨਹੀਂ, ਪਰ ਸ਼ਗਨ ਹੋ ਗਿਆ ਸੀ, ਗੱਲ ਪੱਕੀ ਸੀ। ਅੱਜ ਤੇ ਲੋਕਾਂ ਨੇ ਦਿਖਾਵਾ ਬਣਾ ਲਿਆ, ਜੇ ਕੋਈ ਮੋਟਰਸਾਈਕਲ ਦਿੰਦਾ ਰਿਸ਼ਤਾ ਪੱਕਾ ਹੋਇਆ ਹੋਵੇ, ਜੇ ਕਿਸੇ ਨੇ ਆ ਕੇ ਮਾੜਾ ਜਿਹਾ ਕਹਿਤਾ ਨਾ ਵੀ ਫਲਾਣੇ ਤੋਂ ਗੱਡੀ ਦਵਾ ਦਿਆਂਗੇ, ਉਦਣ ਹੀ ਉਹਦਾ ਰਿਸ਼ਤਾ ਤੋੜ ਦਿੰਦੇ ਨੇ, ਖੇਡ ਬਣ ਗਈ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਲੋਕ ਮੁੰਡਿਆਂ ਨੂੰ ਵੇਚਦੇ ਨੇ, ਵਿਆਹੁੰਦੇ ਨਹੀਂ, ਵੇਚਦੇ ਨੇ ਮੁੰਡੇ ਨੂੰ, ਵੇਚਦੇ ਹੀ ਨੇ ਲੋਕ। ਅੱਜ ਇੱਥੇ ਨਾਭੇ ਮੰਡੀਆਂ ਲੱਗਦੀਆਂ, ਤੁਹਾਡੇ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਕੋਈ ਅੱਗੇ ਤੱਕ ਨਾ ਆਵੇ, ਉੱਧਰ ਹੀ ਬਿਠਾਈ ਚੱਲੋ, ਪੂਰੀ ਇਕਾਗਰਤਾ ਬਣੀ ਰਵੇ। ਕਿਉਂਕਿ ਕਿੰਨੀ ਸੰਗਤ ਦਾ ਇਕੱਠ ਹੈ, ਜਦੋਂ ਇੱਕ ਵੀ ਹਿਲਦਾ ਜਾਂ ਵਿੱਚ ਤੁਰਦਾ ਹੈ ਤੇ ਸਾਰੀ ਸੰਗਤ ਦਾ ਧਿਆਨ ਟੁੱਟਦਾ। ਥੋੜੇ ਮਿੰਟ ਰਹਿ ਗਏ ਨੇ, ਇਕਾਗਰਤਾ ਬਖਸ਼ੋ। ਤੁਹਾਡੇ ਨਾਭੇ ਮੰਡੀ ਲੱਗਦੀ ਹੈ ਇੱਥੇ ਪਸ਼ੂਆਂ ਦੀ, ਤੇ ਉੱਥੇ ਜਾ ਕੇ ਕਹਿੰਦੇ ਨਾ ਮੰਡੀ ਤੇ ਉਹ ਫਲਾਣੇ ਆ, ਮੈਂ ਇਸਦਾ ਕੀ ਲੈਣਾ ਤੂੰ,